ਸਾਹਿਬ ਜੀਓ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਦਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਚੌਪਈ ਤਹਤੇ ਗਮਨੇ ਗੁਰੂ ਅਗਾਰੀ ਨਰਨ ਉਧਾਰਨ ਪਰ ਉਪਕਾਰੀ ਜਹ ਢਿੱਲਾ ਹੈ ਬਾਲ ਗੁੰਦਾਈ ਜੋਗੀ ਬਹੁਤ ਰਹਿਤ ਤੇਹ ਥਾਈ ਤਹਤੇ ਗਮਨੇ ਗੁਰੂ ਅਗਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵਿਹੜੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਦੀਵਾਨ ਸਜ ਰਿਹਾ ਹੈ ਜੁਗੋ ਜੁਗ ਅਟਲ ਸਤਿਗੁਰੂ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੋਈ ਸਮਾਂ ਸੱਚ ਕੀ ਬਾਣੀ ਅਕਾਲ ਗੋ ਬਾਣੀ ਖਸਮ ਕੀ ਬਾਣੀ ਦਾ ਪਾਠ ਜਾਪ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਜੋ ਕਾਫੀ ਸਮੇਂ ਤੋਂ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਹੈ। ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਇਸ ਸੰਸਰੇ ਦਾ ਜਿਹੜਾ ਪ੍ਰਸੰਗ ਹੈ ਭਾਈ ਬਾਲਾ ਜੀ ਦੀ ਬੇਨਤੀ ਕਰਨ ਤੋਂ ਸੁਣਾਉਂਦੇ ਹੋਏ ਰਸਤਾ ਤੈਅ ਕਰਦੇ ਗਏ, ਇਸੇ ਤਰ੍ਹਾਂ ਮਿੰਟ ਮੋਰੀ ਦੇ ਜ਼ਿਲ੍ਹੇ ਵਿੱਚ ਜਿਹੜਾ ਨਸ਼ਹਿਰਾ ਨਾਮੇ ਪਿੰਡ ਹੈ ਜਿੱਥੇ ਪਹਿਲਾਂ ਵੀ ਆਪ ਜੀ ਇੱਕ ਵਾਰੀ ਗਏ ਸੀ, ਇੱਥੇ ਇੱਕ ਪਖੰਡੀ ਫਕੀਰ ਜੀ ਨੇ ਆਪਣਾ ਨਾਂ ਸੌ ਸੁਹਾਗਣ ਰਖਵਾਇਆ ਹੋਇਆ ਸੀ ਵੀ ਮੈਂ ਮਾਲਕ ਪਰਮੇਸ਼ਰ ਉਹਦੀ ਸੁਹਾਗਣ ਹਾਂ, ਸੁਹਾਗਵੰਤੀ ਪਤਨੀ ਹਾਂ। ਹੈ ਨਹੀਂ ਸੀ ਇਹ ਸੌ ਸੁਹਾਗਣ ਸੁਹਾਗਣੀ ਉਹਦੀ, ਇਹਦਾ ਪਰਦਾ ਜਾਂ ਪਖੰਡ ਦਾ ਪਾਜ ਦਾ ਉਹਨ ਵਾਸਤੇ ਮਹਾਰਾਜ ਜੀ ਚਲੇ ਗਏ ਸੀ। ਇਹ ਕਿਹਾ ਸੀ ਵੀ ਇਹਦੇ ਨਾਲ ਕੋਈ ਬਚਨ ਵਿਲਾਸ ਕਰਨੇ ਹੈ, ਕਹਿੰਦਾ ਨਹੀਂ ਅੱਜ ਤਾਂ ਸਾਰੀ ਰਾਤ ਸਹੁ ਨਾਲ ਗੱਲਾਂ ਹੋਣੀਆਂ, ਸਹੁ ਦੇ ਦਰਸ਼ਨ ਕਰਨੇ, ਜਿਹਦੇ ਦਰਸ਼ਨ ਕਰਨੇ, ਜਿਹਦੇ ਨਾਲ ਬਚਨ ਬਿਲਾਸ ਕਰਨੇ, ਜਿਹਦਾ ਨਾਂ ਲੈਂਦਾ ਉਹ ਦਰਵਾਜ਼ੇ 'ਤੇ ਖੜ੍ਹਾ ਹੈ। ਇਹ ਪਖੰਡੀ ਹੈ, ਇਹਦਾ ਪਖੰਡ ਉਹਦੇ ਵਾਸਤੇ ਮਹਾਰਾਜ ਕਹਿੰਦੇ ਮਰਦਾਨੇ ਭਾਵੇਂ ਬਾਲੇ ਕੁਝ ਨਹੀਂ ਇੱਥੇ, ਚਲੋ ਅੱਜ ਤਾਂ ਪਿੱਠ ਜੀ ਦਿੱਤੀ ਉਦੋਂ ਹੀ ਬਸ ਵੀ ਡਾਂਗ ਨੂੰ ਗੁੱਸਾ ਚੱਲ ਪਿਆ, ਲੜਾਈ ਹੋ ਗਈ, ਕੋਈ ਝੰਡੇ 'ਚ ਚੁੱਕ ਕੇ ਲੈ ਗਿਆ, ਕੋਈ ਬਾਕੀ ਭੇਟਾ ਪੂਜਾ ਜੀ ਜਿੱਥੇ ਬੈਠਾ ਸੀ ਅੰਦਰ ਉਹ ਕਾਲੀ ਕਰਤੂਤ ਕਰ ਰਿਹਾ ਸੀ, ਵੀ ਫੜ ਲਿਆ ਚੰਗੀ ਤਰ੍ਹਾਂ ਚਾੜਾ ਛਕਾਇਆ, ਇਲਾਕੇ ਵਿੱਚ ਪ੍ਰਸਿੱਧ ਹੋ ਗਿਆ ਵੀ ਇਹ ਤਾਂ ਪਖੰਡੀ ਡੰਬੀ ਸੀ, ਬਦਮਾਸ਼ ਸੀਗਾ, ਪਰ ਫਿਰ ਵੀ ਉੱਥੇ ਗੇੜੇ ਜੇ ਕੱਢਦਾ ਫਿਰਦਾ ਹੈ, ਇਹਨੂੰ ਸੌ ਸੁਹਾਗਣ ਬਣਾਉਣ ਵਾਸਤੇ ਵੀ ਮਾਲਕ ਦੀ ਇਹ ਸੁਹਾਗਣ ਹੀ ਹੈ, ਵਾਹਿਗੁਰੂ ਦੀ ਪ੍ਰਾਪਤੀ ਵਾਲਾ ਹੈ। ਉਹ ਗੁਰੂ ਮਹਾਰਾਜ ਜੀ ਫਿਰ ਚਲੇ ਗਏ ਇਹ ਨਸ਼ਹਿਰੇ ਵਿੱਚ, ਉਸੇ ਮਾਤਾ ਦੇ ਘਰ ਦੇ ਵਿੱਚ ਫਿਰ ਆਪ ਜੀ ਨੇ ਜਾ ਨਿਵਾਸ ਕੀਤਾ। ਉਹ ਜਨਵੀ ਚਾਨਣੇ ਭਗਤੀ ਦੂਜੀ ਥਿਤ ਸੀ, ਜੋ ਰਾਤ ਜੀ ਹੋਈ ਹੈ ਮਾਤਾ ਨੂੰ ਮਹਾਰਾਜ ਪੁੱਛਣ ਲੱਗੇ ਵੀ ਅੱਜ ਦੀ ਰਾਤ ਉਹ ਫਕੀਰ ਕੋਲ ਬੜੇ ਢੰਸੇ ਨਗਾਰੇ ਵੱਜਦੇ ਸੀ, ਅੱਜ ਵੀ ਉਹੀ ਰਾਤ ਹੈ, ਅੱਜ ਨਹੀਂ ਕੁਛ ਹੁੰਦਾ ਹੈ ਖੜਕਾ ਦਰਕਾ। ਕਹਿਣ ਲੱਗੀ ਮਹਾਰਾਜ ਤਾਂ ਬੜਾ ਡੰਬੀ ਪਖੰਡੀ ਸੀ, ਬਹੁਤ ਮਾੜਾ ਬੰਦਾ ਸੀ, ਐਵੇਂ ਉਹਨੇ ਬਖਾਵਾ ਕਰਾਇਆ ਹੋਇਆ ਸੀ, ਇੱਥੇ ਐਵੇਂ ਕਹਿਦਾ ਗੇੜੇ ਕੱਢਦਾ, ਹੁਣ ਇੱਥੇ ਬਹੁਤ ਬੁਰਾ ਹਾਲ ਹੁੰਦਾ। ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਕਰ ਰਹੇ ਸੀ, ਉਸੇ ਵੇਲੇ ਇਸੇ ਨਗਰੀ ਵਿੱਚੋਂ ਇੱਕ ਜਿਹੜਾ ਪੈਰਾਂ ਤੋਂ ਪਿੰਗਲਾ ਹੈ, ਹੱਥਾਂ ਤੋਂ ਲੂਲਾ ਹੈ, ਹੱਥ ਨਹੀਂ ਹੈ, ਪੈਰ ਨਹੀਂ ਟੁੰਡਾ ਜਿਹਾ ਹੈ, ਉਹ ਰੜਦਾ ਰੜਾਉਂਦਾ ਹੋਇਆ ਮਹਾਰਾਜ ਕੋਲ ਆ ਗਿਆ। ਮਹਾਰਾਜ ਦੇ ਦਰਸ਼ਨ ਕਰਨ ਤੋਂ, ਮਿਹਰ ਕਰਨ ਤੋਂ ਉਹਦੇ ਹੱਥ ਪੈਰ ਸਾਬਤ ਜਿਹੇ ਹੋ ਗਏ। ਇਹ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਹੁਣ ਮੈਨੂੰ ਲੋਕ ਪੁੱਛਣਗੇ ਮੈਂ ਕਿਹਦਾ ਨਾਂ ਲਵਾਂਗਾ। ਮਹਾਰਾਜ ਕਹਿੰਦੇ ਵੀ ਤੂੰ ਜਿਹੜਾ ਪੁੱਛੇ ਉਹਨੂੰ ਕਹਿ ਦੇਣੀ ਵੀ ਇਹ ਹੱਥ ਪੈਰ ਮੈਨੂੰ ਸੌ ਸੁਹਾਗਣ ਨੇ ਬਖਸ਼ੇ ਹੈ, ਉਹਨੇ ਠੀਕ ਕੀਤੇ ਹੈ। ਇਸ ਤਰ੍ਹਾਂ ਹੀ ਕਹਿਣ ਲੱਗ ਪਿਆ। ਉਹ ਕਹਿੰਦਾ ਕਹਾਉਂਦਾ ਜਿੱਥੇ ਉਹ ਸੌ ਸੁਹਾਗਣ ਖੜ ਫਿਰ ਰਿਹਾ ਸੀ, ਉਹਨੂੰ ਵੀ ਪੁੱਛਿਆ ਵੀ ਤੈਨੂੰ ਕਿਹਨੇ ਹੱਥ ਪੈਰ ਇਸ ਠੀਕ ਕੀਤੇ, ਇਹਨੇ ਕਿਹਾ ਸੌ ਸੁਹਾਗਣ ਨੇ। ਫਿਰ ਇਹਦੇ ਮਨ ਵਿੱਚ ਖਿਆਲ ਆਇਆ, ਵਿਚਾਰ ਆਇਆ ਵੀ ਜਿਹੜੇ ਪਹਿਲਾਂ ਉਹ ਦਰਵੇਸ਼ ਆਏ ਸੀ ਉਹ ਪੁੱਜੇ ਹੋਏ ਸੀ, ਮੈਂ ਉਹਦਾ ਨਿਰਾਦਰ ਕੀਤਾ, ਉਹਨਾਂ ਤੋਂ ਬੇਮੁਖ ਹੋਇਆ, ਇਸ ਕਰਕੇ ਮੇਰੀ ਵਡਿਆਈ ਸ਼ੋਭਾ ਚਲੀ ਗਈ। ਫਿਰ ਉਹ ਕਹਿੰਦਾ ਵੀ ਮੈਨੂੰ ਉਹਨਾਂ ਦੇ ਦਰਸ਼ਨ ਕਰਾ। ਇਹ ਸੌ ਸੁਹਾਗਣ ਨੂੰ ਗੁਰੂ ਮਹਾਰਾਜ ਦੇ ਕੋਲ ਲੈ ਆਇਆ, ਫਿਰ ਚਰਨਾਂ 'ਤੇ ਢਹਿ ਪਿਆ, ਮਾਫ਼ੀ ਮੰਗੀ। ਕਹਿਣ ਲੱਗਿਆ ਮਹਾਰਾਜ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਪੂਰਨ ਪੁਰਖ ਹੋ, ਖੁਦਾਈ ਹੋ, ਵਾਹਿਗੁਰੂ ਦਾ ਰੂਪ ਹੋ। ਮਹਾਰਾਜ ਕਹਿੰਦੇ ਵੀ ਅੱਗੇ ਵਾਸਤੇ ਅੱਕ ਛੱਡ ਛਡਾ ਕੇ ਇਹ ਤੋਂ ਆਏ ਗਏ ਸਾਧੂ ਦੇ ਦਰਸ਼ਨ ਕਰਿਆ ਵੀ ਕਰ, ਸੰਗਤ ਕਰਿਆ ਕਰ, ਭਗਤੀ ਕਰਿਆ ਕਰ, ਇਸ ਤਰ੍ਹਾਂ ਲੁਕ ਲੁਕਾ ਕੇ ਜਿਹਨੇ ਬਹਿਣਾ ਉੱਠਣਾ ਹੈ। ਇੱਥੇ ਧਰਮ ਦੀ ਜਗ੍ਹਾ ਬਣਾ, ਕਥਾ ਕੀਰਤਨ ਦਾ ਪ੍ਰਵਾਹ ਚਲਾ, ਇਸ ਤਰ੍ਹਾਂ ਜਨਮ ਨੂੰ ਸਫਲਾ ਕਰ। ਇਸਨੇ ਕਰ ਕਰਾ ਲਿਆ, ਇਸ ਕਰਕੇ ਇਹਦਾ ਵੀ ਉਧਾਰ ਸੁਧਾਰ ਹੋ ਗਿਆ। ਇਉਂ ਗੁਰੂ ਮਹਾਰਾਜ ਨੇ ਜਿਵੇਂ ਉਹ ਸੌ ਸੁਹਾਗਣ ਨੂੰ ਸਿੱਧੇ ਰਸਤੇ ਪਾਇਆ, ਭਾਵ ਭਗਤੀ ਵਾਲੇ ਬਣਾਇਆ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਅਖੀਰ 'ਤੇ ਸੁਣਿਆ ਸੀ। ਪਰ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਨਸ਼ਹਿਰੇ ਪਿੰਡ ਤੋਂ ਚਲਦੇ ਚਲਾਉਂਦੇ ਹੋਏ ਜੇਹਲਮ ਜ਼ਿਲ੍ਹੇ ਦੇ ਵਿੱਚ ਜਿੱਥੇ ਬਾਲ ਕੁਲਾਈ ਦਾ ਟਿੱਲਾ ਹੈ ਇੱਥੇ ਗਏ ਸੀ, ਇਹਨਾਂ ਨਾਲ ਬਚਨ ਵਿਲਾਸ ਹੋਏ, ਇਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ, ਉਹ ਇਹਨਾਂ ਦਾ ਪ੍ਰਸੰਗ ਅੱਜ ਦੇ ਦੀਵਾਨ ਵਿੱਚ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਬਹੁਤ ਦੀ ਸ਼ਰਧਾ ਭਾਵਨਾ ਨਾਲ गुरु नानक साहब के चरणों में अपने मन को जोड़ के एकाग्रता नाल सुनिए जी।
तहते गम ने गुरु अगारी।
भाई बाला जी कहंदे हे सतगुरु अंगद साहिब महाराज जी, वो नौशहरे पिंड तो सौ सुहागों नूं सीधे रस्ते पा के लुले ते पिंगड़े नूं सोहने हथ चरण बख्श के ਨਿਹਾਲ ਕਰਕੇ ਉਸ ਤੋਂ ਅੱਗੇ ਚੱਲ ਪਏ।
ਨਰਨ ਉਧਾਰਨ ਪਰ ਉਪਕਾਰੀ।
ਜੋ ਲੋਕਾਂ ਦਾ ਉਧਾਰ ਕਰਨਾ ਹੈ ਤੇ ਪਰਉਪਕਾਰੀ ਜੋ ਸਤਿਗੁਰੂ ਹੈ ਲੋਕਾਂ ਦੇ ਉਧਾਰ ਚੱਲਣ ਲਈ ਉੱਥੋਂ ਅੱਗੇ ਚੱਲ ਪਏ।
ਜਹ ਢਿੱਲਾ ਹੈ ਬਾਲ ਗੁੰਦਾਈ।
ਚਲਦੇ ਚਲਾਉਂਦੇ ਉੱਥੇ ਆ ਪਹੁੰਚੇ ਜਿੱਥੇ ਬਾਲ ਗੁੰਦਾਈ ਨਾਮ ਦਾ ਇੱਕ ਯੋਗਾ ਵਿਆਸੀ ਪੁਰਸ਼ ਸੀ। ਉਹਦਾ ਨਾਂ ਸੀ ਬਾਲ ਗੁੰਦਾਈ ਤੇ ਇਸ ਤਰ੍ਹਾਂ ਇਹ ਟਿੱਲੇ 'ਤੇ ਰਹਿੰਦਾ ਸੀ। ਪਹਾੜ ਦਾ ਜਿਹੜਾ ਉੱਚਾ ਜਿਹਾ ਟਿੱਲਾ ਹੋਵੇ, ਟਿੱਬਾ ਜਿਹਾ ਹੋਵੇ ਅਤੇ ਉਹਨੂੰ ਉਹ ਪਹਾੜ ਦਾ ਉੱਚਾ ਥਾਂ ਹੋਵੇ, ਚੋਟੀ ਹੋਵੇ, ਉੱਚਾ ਥਾਂ ਹੋਵੇ, ਜਿਵੇਂ ਉਹ ਮਾਰੂ ਰੇਤੇ ਦਾ ਟਿੱਬਾ ਜਿਹਾ ਹੁੰਦਾ, ਇਸ ਤਰ੍ਹਾਂ ਪਹਾੜ ਦਾ ਟਿੱਬਾ ਜਿਹਾ ਹੋਵੇ ਉਹਨੂੰ ਟਿੱਲਾ ਕਹਿ ਦਿੰਦੇ ਨੇ। ਇਸ ਪਹਾੜ ਦੇ ਉੱਚੇ ਟਿੱਲੇ 'ਤੇ ਰਹਿਣ ਵਾਲਾ ਜਿਹੜਾ ਇਹ ਸੀ, ਇਹਦਾ ਨਾਂ ਸੀ ਬਾਲ ਗੁੰਦਾਈ, ਜਿਸ ਕਰਕੇ ਇਸ ਅਸਥਾਨ ਦਾ ਨਾਂ ਫਿਰ ਬਾਲ ਗੁੰਦਾਈ ਦਾ ਟਿੱਲਾ ਪੈ ਗਿਆ ਸੀ। ਕਿਉਂਕਿ ਇਸ ਪਹਾੜ 'ਤੇ ਬਾਲ ਗੁੰਦਾਈ ਰਹਿੰਦਾ ਸੀ, ਇਹ ਯੋਗ ਅਭਿਆਸੀ ਸੀ। ਆ ਜਿਹੜੀ ਨੀਲੀ ਧਰਤੀ ਬਸਤੀ ਆਦਿ ਦੀ ਕਿਰਿਆ ਤੋਂ ਬਾਅਦ ਰੇਚਕ ਪੂਰਵ ਕੁੰਭਕ ਕਰਨ ਵਾਲਾ ਸੀ, ਯਾਨੀ ਪੁਰਾਣਾਂ ਨੂੰ ਦਸਵੇਂ ਦੁਆਰ ਵਿੱਚ ਆਉਣ ਵਾਲਾ ਅਤੇ ਟਿਕਾਉਣ ਵਾਲਾ ਫਿਰ ਉਤਾਰਨ ਵਾਲਾ ਸੀ। ਇਸ ਤਰ੍ਹਾਂ ਉਹ ਯੋਗ ਦੀ ਕਲਾ ਦੁਆਰਾ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਜਾ ਕੇ ਟਿਕਾ ਲਏ, ਕੁੰਭਕ ਕਰ ਲਏ, ਫਿਰ ਲਾ ਲਏ। ਉਹਨੂੰ ਜੋਗੀ ਕਿਹਾ ਜਾਂਦਾ, ਯੋਗਾ ਅਭਿਆਸੀ, ਯੋਗ ਕਰਨ ਵਾਲਾ, ਇਹ ਸਾਧਨ ਦੁਆਰਾ ਪਰਮੇਸ਼ਰ ਨਾਲ ਜੁੜਨ ਵਾਲਾ। ਇਸ ਤਰ੍ਹਾਂ ਕਹਿੰਦੇ ਜਿੱਥੇ ਉਹ ਬਾਲ ਗੁੰਦਾਈ ਦਾ ਟਿੱਲਾ ਵੱਜਦਾ ਹੈ, ਇਹ ਬਾਲ ਗੁੰਦਾਈ ਨਾਮ ਦਾ ਯੋਗਾ ਅਭਿਆਸੀ ਪੁਰਸ਼ ਰਹਿੰਦਾ ਹੈ।
ਜੋਗੀ ਬਹੁਤ ਰਹਿਤ ਤੇ ਥਾਏ।
ਇਸ ਅਸਥਾਨ ਤੇ ਹੋਰ ਵੀ ਜਿਹੜੇ ਯੋਗ ਕਰਨ ਵਾਲੇ ਯੋਗ ਅਭਿਆਸੀ ਪੁਰਸ਼ ਹੈ, ਬੇਅੰਤ ਗਿਣਤੀ ਵਿੱਚ ਰਹਿੰਦੇ ਹੈ ਸਨ।
ਦੋਹਰਾ ਬਾਲ ਗੁੰਦਾਈ ਸਦਨ ਮਹਿ।
ਜਿੱਥੇ ਬਾਲ ਗੁੰਦਾਈ ਦਾ ਘਰ ਹੈ, ਯਾਨੀ ਅਸਥਾਨ ਹੈ, ਟਿਕਾਣਾ ਡੇਰਾ ਹੈ।
ਬਾਜ ਸਾਲ ਮਹਿ ਬਾਜ।
ਜਿੱਥੇ ਦਾ ਕਹਿੰਦੇ ਬਾਜ ਸਾਲ ਕੀਤੇ ਲੈ, ਉਹਦੇ ਵਿੱਚ ਬੜੇ ਚੰਗੇ ਚੰਗੇ ਘੋੜੇ ਵੀ ਇਸਨੇ ਰੱਖੇ ਹੋਏ ਹਨ।
ਇੱਕ ਖਜ਼ਾਨਾ ਚੀਰ ਕੋ।
ਇਹ ਆਪਣੇ ਟਿਕਾਣੇ ਆਪਣੇ ਡੇਰੇ ਵਿੱਚ ਕੱਪੜਿਆਂ ਦਾ ਬੜਾ ਤਕੜਾ ਕਹਿੰਦੇ ਖਜ਼ਾਨਾ ਹੈ, ਬੜੇ ਸੋਹਣੇ ਕਹਿੰਦੇ ਕੱਪੜਿਆਂ ਦੇ ਥਾਨ ਹਨ।
ਪਰ ਉਪਕਾਰ ਕੇ ਕਾਜ।
ਸਾਰਾ ਕਹਿੰਦੇ ਪਰ ਉਪਕਾਰ ਕਰਨ ਵਾਸਤੇ ਹੀ ਇਹ ਕੱਪੜੇ ਰੱਖੇ ਹੋਏ ਹੈ ਤੇ ਘੋੜੇ ਰੱਖੇ ਹੋਏ ਇਸਨੇ।
ਚੌਪਈ ਉੱਤਮ ਭੋਜਨ ਸੋਭਨ ਵਾਵੈ ਹੈ।
ਜਿਹੜਾ ਬਾਲ ਗੁੰਦਾਈ ਸਿੱਧ ਪੁਰਸ਼ ਹੈ, ਯੋਗਾ ਅਭਿਆਸੀ ਹੈ, ਚੰਗੇ ਚੰਗੇ ਜਿਹੜੇ ਭੋਜਨ ਕਹਿ ਕੇ ਰਸੋਈਆਂ ਤੋਂ ਬਣਵਾ ਲੈਂਦਾ ਹੈ।
ਜੋ ਤਿਹ ਜਾਏ ਸਭਨ ਕੋ ਖਵਾਵੈ।
ਜਿਹੜਾ ਵੀ ਕਿ ਉਸ ਅਸਥਾਨ ਤੇ ਚਲਾ ਜਾਂਦਾ ਹੈ, ਸਾਰਿਆਂ ਨੂੰ ਇਹ ਇੱਕੋ ਜਿਹਾ ਫਿਰ ਚੰਗਾ ਭੋਜਨ ਜਾ ਜੜ ਕੇ ਛਕਾਉਂਦਾ ਹੈ।
ਸੁੰਦਰ ਮੰਦਰ ਮਹਿ ਬਿਸਰਾਮਾ।
ਰਾਤ ਦੇ ਸਮੇਂ ਸੋਹਣੇ ਜਿਹੇ ਮਕਾਨ ਬਣਾਏ ਹੈ, ਉਹ ਆਰਾਮ ਵਾਸਤੇ ਦੇ ਦਿੰਦਾ ਹੈ।
ਨਗਨ ਦੇਖ ਪੱਟ ਦੇ ਅਬਰਾਮਾ।
ਜੇ ਕੋਈ ਗਰੀਬ ਪੁਰਸ਼ ਇਸ ਤਰ੍ਹਾਂ ਕੱਪੜਿਆਂ ਤੋਂ ਨੰਗਾ ਹੋਵੇ, ਵੀ ਪੜਦ ਹੋਵੇ, ਉਹਨੂੰ ਇਹ ਕੀਮਤੀ ਕੱਪੜੇ ਸਵਾ ਦਿੰਦਾ ਹੈ।
ਪੰਥ ਚਲਤ ਸ੍ਰਮ ਜੋ ਹੋਏ ਜਾਵੇ ਹੈ।
ਜਿਹੜਾ ਕੋਈ ਇਸ ਤਰ੍ਹਾਂ ਸਾਧੂ ਸੰਤ ਰਸਤੇ ਵਿੱਚ ਚਲਦਿਆਂ ਚਲਦਿਆਂ ਥਕਾਵਟ ਸਹਿਸ ਹੋ ਜਾਂਦਾ, ਥੱਕ ਥੁੱਕ ਜਾਂਦਾ ਹੈ,
ਭੇਜ ਤੁਰੰਗ ਤਾਹ ਚੜਵਾਵੇ ਹੈ।
ਇਹ ਹੁਣ ਵਿਚਾਰਾ ਤੁਰ ਨਹੀਂ ਸਕਦਾ, ਥੱਕ ਗਿਆ, ਹੰਭ ਗਿਆ, ਫਿਰ ਤਵੇਲੇ ਵਿੱਚੋਂ ਚੰਗਾ ਘੂਮ ਘੋੜਾ ਦੇ ਕੇ ਉੱਥੇ ਭੇਜ ਦਿੰਦਾ ਉਹਨੂੰ ਘੋੜੇ ਤੇ ਚੜਾ ਕੇ ਆਪਣੇ ਟਿਕਾਣੇ ਡੇਰੇ ਲੈ ਆਉਂਦਾ ਏ ਸਾਧੂ ਬਾਲਕ ਦਾ ਹੀ
ਨਿਤ ਉਪਕਾਰ ਕਰਨ ਅਬਲਾਖੀ
ਇਸ ਤਰ੍ਹਾਂ ਜਿਹੜਾ ਬਾਲਕ ਦਾ ਹੀ ਜੋਗਾ ਵਿਆਸੀ ਪੁਰਸ਼ੀ ਹਮੇਸ਼ਾ ਪਰਮ ਉਪਕਾਰ ਕਰਨ ਦਾ ਹੀ ਇਹ ਚਾਹਵਾਨ ਸੀ ਇੱਛਕ ਸੀ ਖਾਸ਼ ਰੱਖਦਾ ਸੀ ਵੱਧ ਤੋਂ ਵੱਧ ਪਾਰ ਉਪਕਾਰ ਹੁੰਦਾ ਰਹੇ
ਜੋ ਅਵਨੀ ਪਾਰ ਸਫਲਿਓ ਸਾਖੀ
ਇਸ ਤਰ੍ਹਾਂ ਕਹਿੰਦੇ ਧਰਤੀ ਉੱਪਰ ਜਿਹੜਾ ਬਿਰਸ਼ ਹੈ ਫਲਾਂ ਸਹਿਤ ਹੁੰਦਾ ਹੈ ਉਹ ਸਭ ਨੂੰ ਜਿਹੜਾ ਰਾਹੀ ਪਾਉਂਦੀ ਉਹ ਰਸਤੇ ਲੰਘਦਾ ਹੈ ਅਤੇ ਸਭ ਨੂੰ ਫਲ ਦਿੰਦਾ ਹੈ ਅਤੇ ਸਾਰਿਆਂ ਦੀ ਤ੍ਰਿਪਤੀ ਕਰਕੇ ਖੁਸ਼ੀ ਲੈਂਦਾ ਹੈ ਇਸ ਤਰ੍ਹਾਂ ਇਹਦਾ ਜਿਹੜਾ ਸਰੀਰ ਸੀ ਬਿਰਸ਼ ਵਰਗਾ ਸੀ ਜਿਵੇਂ ਫਲਾਂ ਸਹਿਤ ਹੋਵੇ ਸਭ ਨੂੰ ਇਹ ਤ੍ਰਿਪਤ ਕਰਦਾ ਸੀ ਬਾਲਗੁੰਦਾਈ
ਤੇ ਡੇਰੇ ਕੇ ਜਾਇ ਸਮੀਪਾ
ਬਾਲਗੁੰਦਾਈ ਦਾ ਜਿੱਥੇ ਡੇਰਾ ਹੈ ਟਿਕਾਣਾ ਉੱਥੇ ਨੇੜੇ ਜੇ ਜਾ ਕੇ ਸਤਿਗੁਰਾਂ ਨੇ
ਬੈਠ ਰਹੇ ਬੇਦੀ ਕੁਲ ਦੀਪਾ
ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਆਪਣੀ ਮੌਜ ਵਿੱਚ ਬੈਠ ਰਹੇ ਹੈ ਸਜ ਰਹੇ
ਬਾਲਗੁੰਦਾਈ ਜਪ ਸ਼ੁੱਧ ਹੋਈ
ਇਸ ਵੇਲੇ ਜਿਹੜਾ ਬਾਲਗੁੰਦਾਈ ਸਾਧੂ ਹੈ ਇਸ ਵੇਲੇ ਇਸ ਨੂੰ ਮਹਾਰਾਜ ਦੇ ਆਉਣ ਦੀ ਖਬਰ ਸਾਰ ਹੋਈ ਹੈ
ਵਹਿਰ ਅਤੀਤ ਬੈਠ ਰਹਿ ਦੋਈ
ਮਹਾਰਾਜ ਜੀ ਦੋ ਅਤੀਤ ਦੋ ਤਿਆਗੀ ਪੁਰਸ਼ ਬਰਾਗਤ ਪੁਰਸ਼ ਉਹ ਮੇਰੇ ਡੇਰੇ ਵਿੱਚ ਨਹੀਂ ਆਏ ਬਾਹਰ ਬਾਹਰ ਹੀ ਬੈਠ ਰਹੇ ਹਨ
ਨਹੀਂ ਅਗਾਰੀ ਆਵਤ ਸੋ
ਇਹਨੂੰ ਪਤਾ ਲੱਗਿਆ ਉਹ ਦੋ ਜਿਹੜੇ ਸਾਧੂ ਹੈ ਅਤੀਤ ਹੈ ਬਰਾਗਤ ਉਹ ਅੱਗੇ ਨਹੀਂ ਆ ਰਹੇ ਡੇਰੇ ਵੱਲ ਨੂੰ
ਜੋਗੀ ਤਬ ਹੈ ਬੁਲਾਏ ਦੋ
ਇਸ ਵੇਲੇ ਜਿਹੜਾ ਬਾਲਗੁੰਦਾ ਇਸਨੇ ਦੋ ਆਪਣੇ ਜੋਗਾ ਵਿਆਸੀ ਪੁਰੇ ਸੇਵਕ ਜੇ ਬੁਲਾਏ ਆਪਣੇ ਕੋਲ
ਕਹਿਓ ਤਨਹਿ ਕੋ ਆਨਾ ਹਜਾਈ
ਆਪਣੇ ਦੋਹਾਂ ਸੇਵਕਾਂ ਨੂੰ ਕਿਹਾ ਵੀ ਜਿਹੜੇ ਉਹ ਦੋ ਅਤੇ ਸਾਧੂ ਬੈਠੇ ਹੈ ਨਾ ਉਹਨਾਂ ਨੂੰ ਇਸ ਸਥਾਨ ਤੇ ਲੈ ਕੇ ਆਓ ਤੁਸੀਂ
ਪਹੁੰਚੇ ਸੋ ਸ੍ਰੀ ਗੁਰਜੇਹ ਥਾਈ
ਇਹਦੇ ਭੇਜੇ ਹੋਏ ਦੋਵੇਂ ਸੇਵਕ ਪਹੁੰਚੇ ਜਿੱਥੇ ਗੁਰੂ ਮਹਾਰਾਜ ਜੀ ਜਿਸ ਸਥਾਨ ਤੇ ਬਿਰਾਜ ਰਹੇ ਸਜ ਰਹੇ ਸਨ
ਦੋਹਰਾ ਚਲਹੋ ਅਤੀਤੋ ਉੱਠ ਅਬੈ
ਜਾਂਦਿਆਂ ਸਾਰੋ ਸੇਵਕਾਂ ਨੇ ਕਿਹਾ ਮਹਾਰਾਜ ਤਿਆਗਿਓ ਬਰਾਗਿਓ ਸੰਤੋ ਉੱਠ ਕੇ ਚੱਲੋ
ਬਾਲ ਗੁੰਦਾਈ ਥਾਨ
ਇੱਥੇ ਨੇੜੇ ਜਿਹੜਾ ਬਾਲਗੁੰਦਾਈ ਪੁਰਸ਼ ਉਹਦਾ ਮਹਾਰਾਜ ਸੋਹਣਾ ਅਸਥਾਨ ਹੈ
ਬੈਠਣ ਕੋ ਮੰਦਰ ਭਲੇ
ਆਪ ਜੀ ਦੇ ਆਰਾਮ ਕਰਨ ਵਾਸਤੇ ਤੇ ਪਣਗਾ ਤੇ ਬੈਠਣ ਵਾਸਤੇ ਬੜੇ ਚੰਗੇ ਮਕਾਨ ਬਣੇ ਹੋਏ ਹੈ
ਸੁਖ ਸੋ ਹੋਇ ਗੁਜਰਾਨ
ਇੱਥੇ ਮਹਾਰਾਜ ਪੁੰਜੇ ਬੈਠੇ ਆ ਉੱਥੇ ਮੰਦਰ ਬਣੇ ਪਣਗ ਡੁੱਟੇ ਆ ਤੁਹਾਡਾ ਬੜਾ ਸੁਖ ਨਾਲ ਗੁਜ਼ਾਰਾ ਹੋਵੇ ਵਧੀਆ ਸੁਖ ਨਾਲ ਰਾਤ ਲੰਘੇਗੀ
ਚੌਪਈ ਸ੍ਰੀ ਪ੍ਰਭ ਕਹਿਓ ਨਾ ਹਮ ਚੱਲ ਜਾਵੇ ਹੈ
ਮਹਾਰਾਜ ਦੇ ਸੇਵਕਾਂ ਨੂੰ ਕਹਿਣ ਲੱਗੇ ਵੀ ਅਸੀਂ ਤਾਂ ਨਹੀਂ ਚੱਲ ਕੇ ਜਾਂਦੇ ਉਹਦੇ ਡੇਰੇ
ਜਹਿ ਬੈਠੇ ਹੈ ਤਹਿ ਰਹਿਣ ਬਿਤਾ
ਜਿੱਥੇ ਬੈਠ ਜਾਂਦੇ ਉੱਥੇ ਬਸ ਬੈਠ ਕੇ ਰਾਤ ਜੀ ਬਤੀਤ ਕਰ ਛੱਡਦੇ ਹਾਂ
ਚਾਹੀਏ ਨਿਤ ਅਤੀਤ ਕੋ ਐਸੀ
ਇਹਨੇ ਵੀ ਘਰ ਬਾਰ ਛੱਡ ਦਿੱਤਾ ਤਿਆਗੀ ਹੋਵੇ ਉਹਨੂੰ ਤਾਂ ਫਿਰ ਹਮੇਸ਼ਾ ਇਸ ਤਰ੍ਹਾਂ ਚਾਹੀਦਾ ਹੁੰਦਾ ਹੈ
ਆਏ ਜੋ ਬਨ ਹੈ ਬਿਤਾਵੇ ਹੈ ਤੈਸੀ
ਇਹੋ ਜਿਹਾ ਸਮਾਂ ਆ ਬਣੇ ਉਹੇ ਜਿਹਾ ਕਹਿੰਦੇ ਬਤੀਤ ਕਰ ਲੈ ਜਿਹੋ ਜੀ ਆ ਬਣੇ ਉਹੋ ਜੀ ਉਹ ਕਹਿੰਦੇ ਕੱਟ ਲੈ
ਬਾਲ ਗੁੰਦਾਈ ਢਿੱਗ ਪੁੰਨ ਜਾਏ
ਕਿਉਂ ਸੇਵਕਾਂ ਨੇ ਸੁਣ ਕੇ ਬਾਲ ਗੁੰਦਾਈ ਦੇ ਕੋਲ ਜਾ ਕੇ
ਜਾਏ ਬਤਾਇਓ ਨਹਿ ਸੋ ਆਏ
ਜਾ ਕੇ ਦੱਸਿਆ ਕਿ ਮਹਾਰਾਜ ਜਿਹੜੇ ਦੋ ਤਿਆਗੀ ਬਰਾਗੀ ਸਾਧੂ ਉਹ ਤਾਂ ਆਉਂਦੇ ਨੀ ਤੁਹਾਡੇ ਡੇਰੇ ਨੂੰ
ਇਉਂ ਸੁਣ ਆਪ ਤਹਾਂ ਚੱਲ ਆਇਓ
ਸੇਵਕਾਂ ਤੋਂ ਸੁਣ ਕੇ ਫਿਰ ਬਾਲ ਗੁੰਦਾਈ ਆਪ ਚੱਲ ਕੇ ਆਇਆ ਸਤਿਗੁਰਾਂ ਵੱਲ ਨੂੰ
ਜੇ ਤਲ ਬੈਠੋ ਪ੍ਰਭੂ ਸੁਹਾਇਓ
ਜੇ ਸਥਾਨ ਤੇ ਪਰਮੇਸ਼ਰ ਰੂਪ ਸਤਿਗੁਰੂ ਬੈਠੇ ਹੈ ਬੜੇ ਸੋਭ ਸਥਾਨ ਤੇ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਨ ਥਾਪਨ ਸੋਆ ਉਹ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਜਿਸ ਅਸਥਾਨ ਤੇ ਸੋਭਨੀਕ ਸਤਿਗੁਰੂ ਬੈਠੇ ਉੱਤੇ ਆਪ ਪਹੁੰਚਾਏ ਬਾਲ ਗੁੰਦਾਈ
ਆਦਰ ਯੁਤ ਮੁਖ ਬਚਨ ਉਚਾਰੇ
ਬੜੇ ਸਤਿਕਾਰ ਦੇ ਸਹਿਤ ਮੁਖੋਂ ਇਹ ਬਚਨ ਕਹੇ ਬਾਲ ਗੁੰਦਾਈ ਸਾਧੂ ਨੇ
ਚਲ ਹੋ ਅਤੀਤੋ ਸੰਗ ਹਮਾਰੇ
ਤਿਆਗਿਓ ਬਰਾਗਿਓ ਸਾਧੂਓ ਮੇਰੇ ਨਾਲ ਤੁਸੀਂ ਚੱਲੋ ਇਸ ਸਮੇਂ
ਆਵਤ ਮੇਘ ਘਟਾ ਬਰਖਾਵੇ ਹੈ
ਦੇਖੋ ਮਾਰਾ ਉਪਰੋਂ ਕਾਲੀਆਂ ਬਦਲਾਂ ਦੀਆਂ ਘਟਾਵਾਂ ਆ ਰਹੀਆਂ ਇਹਨਾਂ ਨੇ ਬਾਰਿਸ਼ ਕਰ ਦੇਣੀ ਆ ਬਾਰਿਸ਼ ਪੈ ਜਾਣੀ ਹੈ
ਮੰਦਰ ਮਹਿ ਸੁਖ ਨਿਸਾ ਬਿਹਾਵੇ ਹੈ
ਮੇਰੇ ਅਸਥਾਨ ਤੇ ਸੋਹਣੇ ਮਕਾਨ ਬਣੇ ਹੈ ਰਾਤ ਨੂੰ ਤੁਸੀਂ ਸੁਖ ਨਾਲ ਆਰਾਮ ਕਰੋਗੇ ਸੁਖ ਨਾਲ ਰਾਤ ਬੀਤੇਗੀ
ਦੋਹਰਾ ਸ੍ਰੀ ਗੁਰ ਕਹੈ ਅਤੀਤ ਹਮ
ਗੁਰੂ ਮਹਾਰਾਜ ਕਹਿੰਦੇ ਵੀ ਬਾਲ ਗੁੰਦਾਈ ਸਾਧੂ ਅਸੀਂ ਤਾਂ ਤਿਆਗੀ ਲੋਕ ਹਾਂ
ਜੈਸੇ ਬਨ ਹੈ ਆਏ
ਜੋ ਜੀ ਕਹਿੰਦੇ ਸਾਡੇ ਤੇ ਬਣਾਉਂਦੀ ਜਿਹੋ ਜਿਹਾ ਸਮਾਂ ਬਣਿਆ ਆਉਂਦਾ ਹੈ
ਦੁੱਖ ਸੁਖ ਸਮ ਉਰ ਜਾਣਕ
ਅਸੀਂ ਦੁੱਖ ਤੇ ਸੁਖ ਨੂੰ ਇੱਕੋ ਜਿਹੇ ਹਰ ਦੇ ਵਿੱਚ ਸਮਾਨ ਜਾਂ ਬਰਾਬਰ ਜਾਂ ਜਾਣ ਕੇ
ਸਮਾਂ ਦੇਤ ਗੁਜਰਾ
ਇਸ ਤਰ੍ਹਾਂ ਵੀ ਆਪਣਾ ਸਮਾਂ ਜਾਂ ਅਸੀਂ ਬਤੀਤ ਕਰ ਦਿੰਦੇ ਹਾਂ ਜਿਹੋ ਜਿਹਾ ਦੁੱਖ ਸੁਖ ਦਾ ਸਮਾਂ ਆਵੇ ਉਵੇਂ ਹੀ ਲੰਘਾ ਲੈਂਦੇ ਹਾਂ
ਚੌਪਈ ਕਹਿ ਕਹਿ ਮੰਦਰ ਖੋਜਤ ਫਿਰੇ
ਬਾਲ ਗੁੰਦਾਈ ਸਾਧੂ ਅਸੀਂ ਥਾਂ ਥਾਂ ਫਿਰਨਾ ਤੇ ਕਿੱਥੇ ਤੇ ਚੰਗੇ ਮਕਾਨ ਲੱਭਦੇ ਫਿਰਾਂਗੇ
ਦੇਸ਼ ਵਿਦੇਸ਼ ਗਮਨ ਹਮ ਕਰੇ
ਕਿਉਂਕਿ ਕਿਤੇ ਆਪਣੇ ਦੇਸ਼ ਵਿੱਚ ਕਿਤੇ ਪ੍ਰਦੇਸ਼ ਬਾਹਰਲੇ ਦੇਸ਼ ਵਿੱਚ ਹਮੇਸ਼ਾ ਅਸੀਂ ਚਲਦੇ ਫਿਰਦੇ ਰਹਿੰਦੇ ਹਾਂ
ਜਹ ਬੈਸਹ ਤਹ ਦੇਤ ਬਿਤਾਏ
ਤਾਂ ਵੀ ਜਿੱਥੇ ਅਸੀਂ ਬੈਠ ਜਾਂਦੇ ਉੱਥੇ ਹੀ ਰਾਤ ਬਤੀਤ ਕਰ ਦਿੰਦੇ ਹੁੰਦੇ
ਹਮਰੋ ਮਤਾ ਸਦਾ ਇਹ ਪਾਏ
ਜਿਹੜਾ ਮਨ ਦਾ ਜਿਹੜਾ ਮਤਾ ਹੈ ਸੁਆ ਇਸ ਤਰ੍ਹਾਂ ਦਾ ਹੈ ਸੁਤੇ ਸਿੱਧੀ
ਬਾਲ ਗੁੰਦਾਈ ਬਚਨ ਲਾਇਆ
ਮਹਾਰਾਜ ਤੋਂ ਸੁਣ ਕੇ ਬਾਲ ਗੁੰਦਾਈ ਨੇ ਫੇਰ ਬਚਨ ਕਿਹਾ
ਪੁਰਖ ਅਲੇਖ ਕਰ ਹੈ ਜੋ ਦਾਇਆ
ਗੱਲ ਤਾਂ ਤੁਹਾਡੀ ਠੀਕ ਹੈ ਵੀ ਸਾਧੂ ਵਾਸਤੇ ਇਸੇ ਤਰ੍ਹਾਂ ਚਾਹੀਦਾ ਹੈ ਪਰ ਫਿਰ ਵੀ ਜਿਹੜਾ ਕੋਈ ਲਿਖੇ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ ਜੀ ਉਹ ਭਲਾ ਦਇਆ ਕਰਕੇ
ਦੇਵਹਿ ਜਬ ਸਮਾਜ ਸੁਖ ਦਾਏ
ਸੁਖ ਦੇਣ ਵਾਲਾ ਸਾਜੋ ਸਮਾਨ ਜਾਂ ਕੁਛ ਨੂੰ ਪਰਮੇਸ਼ਰ ਦੇ ਦੇਵੇ
ਨਹੀਂ ਨਿਰਾਦਰ ਤਿੰਨ ਬਨ ਆਏ
ਵੀ ਉਹਨਾਂ ਦੇ ਜਿਹੜਾ ਵਾਹਿਗੁਰੂ ਨੇ ਸੁਖ ਦੇਣ ਵਾਲਾ ਪਦਾਰਥ ਦਾ ਦੇਣਾ ਹੈ ਉਹ ਤੋਂ ਸੁਖ ਲੈ ਲਏ ਉਹਦਾ ਨਿਰਾਦਰ ਕਰਨਾ ਨਹੀਂ ਬਣਨਾ ਆਉਂਦਾ ਹੈ ਵੀ ਵਾਹਿਗੁਰੂ ਨੂੰ ਸੁਖ ਵਾਸਤੇ ਸੋਹਣੇ ਮਕਾਨ ਸੁਖ ਵਾਲੇ ਕੱਪੜੇ ਦਿੱਤੇ ਹੈ ਐਵੇਂ ਕੱਪੜੇ ਲਾ ਕੇ ਫਿਰੀ ਜਾਂਦਾ ਨੰਗ ਮਲੰਗ ਹੋ ਕੇ ਪਰਮੇਸ਼ਰ ਦੇਵੇ ਤਾਂ ਮਾਰਾ ਲੈ ਲੈਣੇ ਚਾਹੀਦੇ ਹੈ
ਸਰਬ ਨਿਰੰਜਨ ਕੇਰ ਪਦਾਰਥ
ਮਾਰਾ ਜਿੰਨੇ ਆ ਦੁਨੀਆਂ ਵਿੱਚ ਪਦਾਰਥ ਹੈ ਇਹ ਤਾਂ ਮਾਇਆ ਦੀ ਕਾਲਖ ਤੋਂ ਰਹਿ ਜੋ ਸ਼ੁੱਧ ਪਰਮੇਸ਼ਰ ਉਸੇ ਦੀ ਹੈ
ਭਲੀ ਬਾਤ ਕਰਨਾ ਪਰ ਸਵਾਰਥ
ਇਹਨਾਂ ਪਦਾਰਥਾਂ ਨੂੰ ਲੈ ਕੇ ਚੰਗੀ ਗੱਲ ਹੈ ਵੀ ਇਹਨਾਂ ਨੂੰ ਪਰ ਸਵਾਰਥ ਲਾਉਣ ਕਹੀਏ ਇਹਨਾਂ ਪਦਾਰਥਾਂ ਨਾਲ ਇਹਨਾਂ ਕੱਪੜਿਆਂ ਨਾਲ ਦੂਜਿਆਂ ਦਾ ਭਲਾ ਕਰਨਾ ਚਾਹੀਦਾ ਦੂਜੇ ਵਾਸਤੇ ਖਰਚ ਕਰਨੇ ਚਾਹੀਦੇ
ਇਸ ਪ੍ਰਕਾਰ ਕਹਿ ਬਾਲ ਗੁੰਦਾਈ
ਇਸ ਤਰ੍ਹਾਂ ਬਾਲ ਗੁੰਦਾਈ ਨੇ ਮਹਾਰਾਜ ਨੂੰ ਕਹਿ ਕੇ
ਲੈ ਕਰ ਸੰਗ ਚੱਲਿਓ ਸੁਖਦਾਈ
ਸੁਖ ਦੇਣ ਵਾਲੇ ਸਤਿਗੁਰੂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲ ਪਿਆ ਹੈ
ਦੋਹਰਾ ਨੀਕੇ ਘਰ ਮਹਿ ਜਾਏ
ਕਹਿੰਦੇ ਜਾ ਕੇ ਜਿੱਥੇ ਵਧੀਆ ਚੰਗਾ ਮਕਾਨ
ਤੀਨੋ ਬਚਨ ਬਖਾਨ
ਉੱਥੇ ਮਹਾਰਾਜ ਨੂੰ ਬੈਠ ਗਏ ਤੇ ਉਹ ਬਚਨ ਬਾਲ ਗੁੰਦਾਈ ਨੇ ਕਿਹਾ
ਦੇਖੋ ਸ਼ੁਭ ਇਸ ਥਾਨ ਇਹ
ਦੇਖੋ ਆ ਝਾਤੀ ਮਾਰ ਕੇ ਕਿਹੋ ਜਿਹਾ ਚੰਗਾ ਸੋਹਣਾ ਸਥਾਨ ਆਪ ਜੀ ਰਹੇ ਸ਼ਵਾਲਾ
ਭਲੋ ਹੋਏ ਗੁਜਰਾਨ
ਤੇ ਮਹਾਰਾਜ ਰਾਤ ਨੂੰ ਬੜਾ ਚੰਗਾ ਸੁਖ ਦਾ ਗੁਜ਼ਾਰਾ ਸੁਖ ਨਾਲ ਰੁੰਦਲਾਤ ਲੰਘੂਗੀ
ਚੌਪਈ ਸ੍ਰੀ ਗੁਰ ਕਹਿਓ ਤਾਂ ਕੇ ਸੰਗਾ
ਗੁਰੂ ਮਹਾਰਾਜ ਨੇ ਫੇਰ ਕਿਹਾ ਬਾਲ ਗੁੰਦਾਈ ਦੇ ਸਾਥ
ਕਿਆ ਦੇਖੋ ਨ੍ਰਿਪ ਲੀਲਾ ਰੰਗਾ
ਤੇਰੇ ਮਕਾਨਾਂ ਨੂੰ ਕੀ ਦੇਖੀਏ ਬਈ ਇਹ ਤਾਂ ਰਾਜਿਆਂ ਦੀ ਲੀਲਾ ਹੁੰਦੀ ਹੈ, ਰਾਜੇ ਮਹਿਲ ਮਹਲਾਂ ਵਿੱਚ ਰਹਿੰਦੇ ਹੁੰਦੇ ਹੈ।
ਵਸਤਰ ਕੋਸ਼ ਕੋ ਜਬੈ ਦਿਖਾਇਓ,
ਵਸਤਾਂ ਵਾਰ ਜਦੋਂ ਕੱਪੜਿਆਂ ਦਾ ਖਾਨਾ ਦਾ ਖਜ਼ਾਨਾ ਜਾ ਇਸਨੇ ਦਿਖਾਇਆ ਹੈ।
ਭਾਂਤ ਭਾਂਤ ਕੋ ਰੰਗ ਸੁਹਾਇਓ,
ਜਿਹੜੇ ਕੱਪੜਿਆਂ ਦੇ ਥਾਂ ਰੰਗਾਂ ਰੰਗਾਂ ਦੇ ਹੈ, ਬੜੇ ਸੋਹਣੇ ਚੰਗੇ ਕੀਮਤੀ ਹੈ।
ਬਹਰੋ ਬਚਨ ਭਨਿਓ ਗੁਣ ਖਾਨੇ,
ਉਹਨੇ ਥਾਂ ਜੇ ਸੋਹਣੇ ਦੇ ਕੇ ਰੰਗਾਂ ਰੰਗਾਂ ਦੇ ਮਹਾਰਾਜ ਨੇ ਫੇਰ ਬਚਨ ਕਿਹਾ ਬਾਲ ਗੁਦਾਈ।
ਸਰਬ ਰਾਜ ਲੀਲਾ ਹਮ ਜਾਣੇ,
ਆ ਕੱਪੜੇ ਕੁਪੜੇ ਜੇ ਦੇ ਕੇ ਅਸੀਂ ਤਾਂ ਸਾਰੀ ਜਾਣੀ ਆ ਵੀ ਰਾਜਿਆਂ ਮਹਾਰਾਜਾਂ ਵਾਲੀ ਤੇਰੀ ਲੀਲਾ ਜੀ ਹੈ। ਰਾਜੇ ਮਹਾਰਾਜੇ ਕੱਪੜੇ ਜੇ ਤਰ੍ਹਾਂ ਤਰ੍ਹਾਂ ਦੇ ਪਹਿਨਦੇ ਹੁੰਦੇ ਤੇ ਖਜ਼ਾਨੇ ਰੱਖਦੇ ਹੁੰਦੇ।
ਬਾਜ ਸਾਲ ਮਹਿ ਜਬ ਲੈ ਗਇਓ,
ਫਿਰ ਉੱਥੋਂ ਜਿੱਥੇ ਤਵੇਲਿਆਂ ਘੋੜਿਆਂ ਦਾ ਤਵੇਲਾ ਜਾ ਉੱਥੇ ਮਹਾਰਾਜ ਨੂੰ ਲੈ ਗਿਆ ਵੀ ਵੇਖੋ ਮਹਾਰਾਜ ਕੀਮਤੀ ਘੋੜੇ ਰੱਖੇ ਹੋਏ।
ਭਲੇ ਤੁਰੰਗ ਦਿਖਾਵਤ ਭਇਓ,
ਚੰਗੇ ਜਿਹੜੇ ਕੀਮਤੀ ਘੋੜੇ ਉਹ ਮਹਾਰਾਜ ਨੂੰ ਦਿਖਾਏ।
ਗੁਰੂ ਕਹੈ ਸੁਨ ਬਾਲ ਗੁੰਦਾਈ,
ਗੁਰੂ ਮਹਾਰਾਜ ਸੁਣ ਕੇ ਕਹਿਣ ਲੱਗੇ ਵੀ ਬਾਲ ਗੁੰਦਾਈ, ਸਾਧੂ ਸੁਣ ਲੈ ਸਾਡਾ ਬਚਨ।
ਇਹ ਲੀਲਾ ਰਾਜਨ ਬਨ ਆਏ,
ਜੀ ਘੋੜੇ ਕੂੜੇ ਰੱਖਣੇ, ਕੱਪੜੇ ਰੱਖਣੇ, ਮਕਾਨ ਮਹੱਲ ਬਣਾਉਣੇ, ਇਹ ਰਾਜਿਆਂ ਨੂੰ ਲੀਲਾ ਕਰਨੀ ਬਣਾਉਂਦੀ, ਇਹ ਰਾਜੇ ਮਹਾਰਾਜੇ ਕਰਦੇ ਹੁੰਦੇ ਕੁਛ।
ਹੈ ਅਤੀਤ ਸਭ ਤਜੈ ਸਮਾਜਾ,
ਘਰ ਬਾਰ ਛੱਡ ਕੇ ਤਿਆਗੀ ਹੋ ਜਾਏ ਉਹਨੂੰ ਤਾਂ ਸਭ ਕੁਛ ਹੀ ਛੱਡ ਦੇਣਾ ਚਾਹੀਦਾ।
ਇਨ ਹੈ ਬਿਲੋਕਨ ਕਿਆ ਹਮ ਕਾਜਾ,
ਇਸ ਕਰਕੇ ਅਸੀਂ ਘਰ ਬਾਰ ਛੱਡਿਆ ਤਿਆਗੀ ਹੈ, ਸਾਨੂੰ ਇਹਨਾਂ ਕੱਪੜਿਆਂ ਦੀ, ਇਹਨਾਂ ਘੋੜਿਆਂ ਦੀ, ਇਹਨਾਂ ਮਕਾਨਾਂ ਦੀ ਲਿਖਣ ਦੀ ਕੀ ਅਚਾਨਾ ਹੈ, ਅਸੀਂ ਕੀ ਲੈਣਾ ਮਕਾਨਾਂ ਕੱਪੜਿਆਂ ਘੋੜਿਆਂ ਤੋਂ।
ਆਤਮ ਗਿਆਨ ਮਾਨ ਬਿਨ ਹੋਣਾ,
ਕਹਿੰਦੇ ਅਸਲੀ ਸਾਧੂ ਦਾ ਧਨ ਤਾਂ ਇਹ ਹੋਣਾ ਹੈ ਵੀ ਆਤਮਾ ਦਾ ਉਹਨੂੰ ਗਿਆਨ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਆਤਮ ਗਿਆਨ
ਮਾਨ ਬਿਨ ਹੋਣਾ,
ਆਤਮਾ ਦਾ ਗਿਆਨ ਪ੍ਰਾਪਤ ਕਰਕੇ ਫਿਰ ਮਾਨ ਤੋਂ ਬਿਨਾਂ ਹੋਣਾ, ਇਹਨਾਂ ਕਹਿਣਾ ਹੁਣ ਮੈਂ ਬ੍ਰਹਮ ਗਿਆਨੀ ਬਣ ਗਿਆ, ਕਾਨੇ ਵਾਂਗੂ ਬਣ ਬਣ ਨਾ ਬੈਠੇ।
ਸਿਮਰਨ ਨਾਮ ਸੰਤ ਧਨ ਪਾਉਣਾ,
ਕਹਿੰਦੇ ਫਿਰ ਨਾਮ ਦਾ ਸਿਮਰਨ ਕਰਦੇ ਰਹਿਣਾ, ਭਾਵ ਆਤਮ ਗਿਆਨੀ ਹੋ ਕੇ ਮਾਨ ਤੋਂ ਰਹਿਤ ਹੋ ਕੇ ਨਾਮ ਦਾ ਸਿਮਰਨ ਕਰਨਾ। ਜਿਹੜਾ ਵੀ ਸਾਧੂ ਹੈ ਉਹਦੇ ਘਰ ਦਾ ਤਾਂ ਇਹ ਅਸਲੀ ਧਨ ਹੈ, ਸਾਧੂ ਦਾ ਘਰ ਧਨ ਧਨ ਜਿਹੜਾ ਅਸਲੀ ਧਨ ਉਹ ਨਾਮ ਹੀ ਹੁੰਦਾ ਹੈ।
ਹਮ ਤੁਮਕੋ ਸੋ ਦੇਖਣ ਚਾਹੀਏ,
ਮਹਾਰਾਜ ਕਹਿੰਦੇ ਇਹੋ ਜਿਹਾ ਜਿਹੜਾ ਨਾਮ ਧਨ ਦਾ ਖਜ਼ਾਨਾ ਉਹ ਮੈਨੂੰ ਵੀ ਤੈਨੂੰ ਵੀ ਦੇਖਣਾ ਚਾਹੀਦਾ ਤੇ ਪ੍ਰਾਪਤ ਕਰਨਾ ਚਾਹੀਦਾ। ਨਾਮ ਧਨ ਵਾਲੀ ਦੇਖਣਾ ਚਾਹੀਦਾ ਵੀ ਕਿੰਨਾ ਕੁ ਧਨ ਨਾਮ, ਕਿੰਨਾ ਕੁ ਨਾਮ ਜਪ ਕੇ ਮੈਂ ਅਸਲੀ ਧਨ ਇਕੱਠਾ ਕਰ ਲਿਆ ਹੈ।
ਜੇ ਕੋ ਪਾਏ ਪਰਮ ਸੁਖ ਲਹੀਏ,
ਅਗਰ ਤਾਂ ਧਨ ਵੀ ਸੁਰ ਚਲੀ ਜਾਏ ਤੇ ਉੱਥੇ ਪ੍ਰੇਤ ਪ੍ਰੂਤ ਬਣਦਾ, ਸੱਪ ਬਣਦਾ। ਇੱਧਰ ਜੇ ਨਾਮ ਧਨ ਇਕੱਠਾ ਕਰ ਲਏ, ਕਹਿੰਦੇ ਫਿਰ ਜੇ ਕੋ ਪਾਏ
ਪਰਮ ਸੁਖ ਲਹੀਏ,
ਇੱਥੇ ਵੀ ਮਹਾਨ ਸੁਖ ਲਈਦਾ, ਮਨ ਦਾ ਟਿਕਾ ਹੁੰਦਾ, ਮਸਤੀ ਰਹਿੰਦੀ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਪਰ ਲੋਕ ਵਿੱਚ ਜਾ ਕੇ ਮਹਾਨ ਸੁਖ ਲਈਦਾ, ਸੁਖ ਮਹਿਲ ਜਾ ਕੇ ਦੁਆਰੇ ਤਾਂ ਮੈਂ ਵਸੈ ਭਗਤ ਪਿਆਰੇ।
ਚਹਿਨ ਪਦਾਰਥ ਕੋ ਜੋ ਹੋ,
ਜਿਹੜਾ ਕੋਈ ਪਦਾਰਾਂ ਦੀ ਚਾਹਨਾ ਕਰਨੀ, ਇੱਛਾ ਕਰਨੀ ਹੈ,
ਇਨ ਤੇ ਲਖ ਹੋ ਵਿਰੋਧੀ ਸੋ,
ਕਹਿੰਦੇ ਜਿਹੜਾ ਕਹਿੰਦੇ ਤਿਆਗੀ ਵਿਰਾਗੀ ਹੁੰਦਾ, ਇਹਨਾਂ ਤੋਂ ਤਾਂ ਵਿਰੋਧੀ ਹੁੰਦਾ, ਇਹਨਾਂ ਵੱਲ ਨੀ ਕਹਿੰਦੇ ਝਾਕਦਾ ਹੈ।
ਸੁਣ ਕੇ ਅਚਰਜ ਮਨ ਮਹਿਮਾਨ,
ਮਹਾਰਾਜ ਦੇ ਇਹੋ ਜਿਹੇ ਪਰਮਾਤ ਦੇ ਬਚਨ ਮੰਨ ਕੇ ਬਾਲਗਦਾਈ ਸਾਧੂ ਨੇ ਬੜਾ ਚਰਜੀ ਮੰਨਿਆ ਵੀ ਇਹ ਪਹਿਲੇ ਸਾਧੂ ਆਏ।
ਬਾਲ
ਕੱਪੜਿਆਂ ਨੂੰ ਵੱਲ ਨੀ ਝਾਕਦੇ, ਘੋੜਿਆਂ ਵੱਲ ਨੀ ਦੇਖਦੇ, ਵੰਗੇ ਮਕਾਨ ਨੂੰ ਵੀ ਚੰਗਾ ਨੀ ਸਮਝਦੇ।
ਬਾਲ ਗੁੰਦਾਈ ਬਚਨ ਬਖਾਨਾ,
ਉਸ ਵੇਲੇ ਬਾਲ ਗੁੰਦਾਈ ਨੇ ਵਚਨ ਕਿਹਾ ਸਤਿਗੁਰਾਂ ਨੂੰ,
ਦੋਹਰਾ ਕਹੋ ਅਤੀਤੋ ਨਾਮ ਨਿਜ,
ਗਿਆ ਮਹਾਰਾਜ ਸਾਧੂ ਤਿਆਗਿਓ ਬਰਾਗਿਓ, ਮੈਨੂੰ ਆਪਣਾ ਨਾਮ ਦੱਸੋ,
ਕਿਤ ਆਏ ਕਿਤ ਜਾਏ,
ਕਿਸ ਥਾਂ ਤੋਂ ਆਏ ਤੇ ਕਿਸ ਥਾਂ ਨੂੰ ਜਾ ਰਹੇ ਅੱਗੇ।
ਉਤਮ ਵੇਖ ਸਰੀਰ ਮਹਿ,
ਤੁਹਾਡਾ ਜਿਹੜਾ ਸਰੀਰ ਤੇ ਲਵਾਹ ਜਾ ਵੇਖ ਹੈ ਬੜਾ ਚੰਗਾ ਮਹਾਨ ਹੈ।
ਸ਼ੁਭ ਤੋਰ ਸੁਭਾਏ,
ਜਿਹੜਾ ਸੁਭਾਅ ਵੀ ਬਹੁਤ ਮਹਾਨ ਹੀ ਚੰਗਾ ਹੀ ਚੰਗਾ ਹੈ।
ਚੌਪਈ ਨਾਨਕ ਨਿਰੰਕਾਰੀ ਮਮ ਨਾਏ।
ਬਾਲ ਗੁਰਾਈ ਦੇ ਪੁੱਛਣ ਤੋਂ ਮਹਾਰਾਜ ਕਹਿਣ ਲੱਗੇ ਵੀ ਸਾਡਾ ਨਾਮ ਨਾਨਕ ਨਿਰੰਕਾਰੀ ਹੈ।
ਇਹ ਕੋ ਬਾਲਾ ਲੋਕ ਅਲਾਏ।
ਜਿਹੜਾ ਮੇਰੇ ਨਾਲ ਸਾਡੇ ਨਾਲ ਹੈ ਇਹਨੂੰ ਭਾਈ ਬਾਲਾ ਜੀ ਕਰਕੇ ਲੋਕ ਕਹਿੰਦੇ ਹਨ।
ਸੁਣਿਓ ਨਾਮ ਜਪ ਬਾਲ ਗੁੰਦਾਈ।
ਬਾਲ ਗੁੰਦਾਈ ਸਾਧੂ ਨੇ ਮਹਾਰਾਜ ਦਾ ਨਾਮ ਸੁਣ ਲਿਆ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਹੈ।
ਬੰਧਨ ਕੀ ਨ ਭਾਉ ਅਧਕਾਰੀ।
ਉਹਤੇ ਪ੍ਰੇਮ ਨਾਲ ਫਿਰ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਚਰਨਾਂ ਤੇ ਟਹਿ ਕੇ।
ਅਬ ਜਾਣੇ ਸ੍ਰੀ ਨਾਨਕ ਸੋਈ।
ਮਹਾਰਾਜ ਹੁਣ ਮੈਂ ਜਾਣ ਲਿਆ ਵੀ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਹੋ।
ਚਰਚਾ ਸਿੱਧਨ ਸੋਜੇ ਹੋਈ।
ਜਿਨ੍ਹਾਂ ਦੀ ਮਹਾਰਾਜ ਸੁਮੇਰ ਪਰਬਤ ਤੇ ਸਿੱਧਾਂ ਨਾਲ ਬੜੀ ਗਿਆਨ ਚਰਚਾ ਹੋਈ ਸੀ।
ਤੁਮਕੋ ਕਲਾਵਾਨ ਮਤਵਾਨਾ। ਤੁਮ ਤੋ ਕਲਾਵਾਨ ਮਤਵਾਨਾ।
ਗੁਰੂ ਨਾਨਕ ਸਾਹਿਬ ਤੁਸੀਂ ਮਹਾਨ ਸ਼ਕਤੀਆਂ ਵਾਲੇ ਹੋ, ਬਹੁਤ ਆਤਮ ਸ਼ੈਣੀ ਬੁੱਧ ਵਾਲੇ ਹੋ।
ਇੱਕ ਉੱਤਰ ਮੁਝ ਦੇ ਹੋ ਸੁਜਾਨਾ।
ਫਿਰ ਵੀ ਮਹਾਰਾਜ ਸਿਆਣੇ ਹੋ, ਇੱਕ ਜਵਾਬ ਮੈਨੂੰ ਜ਼ਰੂਰ ਦੇਣਾ ਆਪ ਜੀ ਨੇ।
ਬੈਠੇ ਆਪ ਵਹਿਰ ਜਿਹ ਥਾਏ।
ਜਿਸ ਸਥਾਨ ਤੇ ਮਹਾਰਾਜ ਆਪ ਜੀ ਪਹਿਲਾਂ ਉਹ ਬੈਠੇ ਹੈ ਸੀ ਨਾ।
ਸੁਖ ਸੋ ਬਿਤੈ ਕੇ ਦੁੱਖ ਤੇ ਪਾਈ।
ਉੱਥੇ ਸੁਖ ਨਾ ਰਾਤ ਬੀਤਣੀ ਸੀ ਕਿ ਦੁੱਖ ਪਾਉਣਾ ਸੀ ਕਿ ਔਖਾ ਹੋਣਾ ਸੀ, ਇਹ ਜ਼ਰੂਰ ਦੱਸਣਾ ਮੈਨੂੰ।
ਅਬ ਸ਼ੁਭ ਮੰਦਰ ਮਾਹੀ ਆਏ।
ਮਹਾਰਾਜ ਉੱਥੋਂ ਉੱਠ ਕੇ ਤੁਸੀਂ ਚੰਗੇ ਸੋਹਣੇ ਮਕਾਨਾਂ ਵਿੱਚ ਆ ਗਏ।
ਜੈ ਸਗਰੋ ਸ਼ਰਮ ਜਾਏ ਬਿਲਾਏ।
ਮਹਾਰਾਜ ਰਾਤ ਨੂੰ ਖਾ ਪੀ ਕੇ ਸੌਂ ਕੇ ਸਾਰਾ ਦਿਨ ਜਿਹੜਾ ਥਕੇਵਾ ਤੁਹਾਡਾ ਰਸਤੇ ਦਾ ਲੈ ਜਾਣਾ ਹੈ।
ਦੋਹਰਾ ਗੁਰੂ ਭਨਿਓ ਬੈਠੇ ਜਹਾਂ।
ਗੁਰੂ ਮਹਾਰਾਜ ਕਹਿੰਦੇ ਵੀ ਜਿੱਥੇ ਬੈਠੇ
ਹੋਤ ਜਾਤ ਗੁਜਰਾਨ।
ਬਾਲ ਗੰਢਾਈ ਉੱਥੇ ਵੀ ਗੁਜ਼ਾਰਾ ਹੋਈ ਜਾਣਾ ਸੀ, ਉੱਥੇ ਵੀ ਰਾਤ ਲੰਘ ਹੀ ਜਾਣੀ ਸੀ।
ਜੇ ਫਕੀਰ ਖੋਜੈ ਕਹਾ।
ਜਿਹੜਾ ਘਰਬਾਰ ਛੱਡ ਕੇ ਵੀ ਫਕੀਰ ਹੋ ਗਿਆ ਉਹ ਕਿੱਥੇ ਮਕਾਨ ਲੱਭ ਲਾ ਫਿਰੇ।
ਮੰਦਰ ਨੀਕੇ ਥਾਨ।
ਚੰਗੇ ਸਥਾਨ ਚੰਗੇ ਮਕਾਨ ਜੀ, ਅੱਜ ਕੱਲ ਤਾਂ ਪਹਿਲਾਂ ਫੋਨ ਫੋਨ ਕਰਦੇ ਵੀ ਮਕਾਨ ਵਧੀਆ ਰੱਖੀ, ਮੈਂ ਆਉਣਾ ਯਾਤਰਾ ਕਰਨਾ।
ਚੌ ਪਈ ਪੁਨ ਕਹਿ ਮੁਝਕੋ ਕਿਉਂ ਨਾ ਬਤਾਵਤ।
ਮੈਂ ਰਹਿੰਦਾ ਹੁੰਦਾ ਸੀ ਵਿਸਾਖੀ ਤੇ ਪਹਿਲਾਂ ਮੈਨੂੰ ਕਹਿੰਦੇ ਮੈਂ ਜੀ ਆਉਣਾ ਵਿਸਾਖੀ ਤੇ, ਮੈਂ ਆਉਣਾ ਤੂੰ ਆ ਜਾ ਜਿੱਥੇ ਬਹਿ ਪਾਕੀ ਫਿਰਦੇ ਤੇ ਤੂੰ ਫਿਰੀ ਜਾਂ ਦੋ ਰੋਟੀਆਂ ਮਿਲ ਜਾਣਗੀਆਂ, ਬਾਕੀ ਇੱਥੇ ਮੰਦਰ ਮੁੰਦਰ ਨਹੀਂ ਮਿਲਣੇ, ਤੈਨੂੰ ਪਣਗ ਨਹੀਂ ਡੱਟੇ ਪੈਣੇ। ਇਸ ਤਰ੍ਹਾਂ ਹੁਣ ਉੱਥੇ ਸਜਾਰਾਂ ਸੰਗਤ ਨੇ ਆਉਣਾ, ਕਿਹਨੂੰ ਕਿਹਨੂੰ ਉਹ ਮਕਾਨ ਕਮਰਾ ਇਕੱਲੇ ਨੂੰ ਮਿਲੂਗਾ। ਇਸ ਕਰਕੇ ਜਾਣੀ ਅੱਜ ਕੱਲ੍ਹ ਇਹ ਜਿਹੀ ਹੈ, ਕਹਿੰਦੇ ਆ ਉਹ ਵਧੀਆ ਏ ਸੀ ਉਸੀ ਲੱਗਾ ਹੋਵੇ, ਵਧੀਆ ਪ੍ਰਬੰਧ ਵਿੱਚ ਹੋਵੇ ਖਾਣੇ ਖੁਣੇ ਦਾ, ਉੱਥੇ ਫਿਰ ਯਾਤਰਾ ਕਰਨ ਦਾ ਆਨੰਦ ਹੈ। ਕੁਛ ਭਾਲਦੇ ਹੈ ਫਿਰ ਆਹ ਮਹਾਰਾਜ ਦਾ ਸਿਧਾਂਤ ਜਿਹੜਾ ਹੈ ਜਥਾਰਥ ਹੈ। ਇਹ ਦੋ ਤਿੰਨ ਚੀਜ਼ਾਂ ਦਾ ਜਦੋਂ ਕੋਈ ਯਾਤਰਾ ਕਰਨੀ ਫਿਰਨਾ ਤੁਰਨਾ ਉੱਥੇ ਇਹ ਨਹੀਂ ਰੱਖਣਾ ਹੈ। ਅਗਲਾ ਜੀ ਆਇਆ ਕਹਿੰਦਾ ਕਿ ਨਹੀਂ ਕਹਿੰਦਾ, ਤੁਹਾਨੂੰ ਮਕਾਨ ਦਿੰਦਾ ਕਿ ਨਹੀਂ ਦਿੰਦਾ ਹੈ, ਖਾਣ ਪੀਣ ਲਈ ਤੁਹਾਡਾ ਪ੍ਰਬੰਧ ਕਰਦਾ ਕਿ ਨਹੀਂ ਕਰਦਾ ਹੈ, ਇਹ ਤਿੰਨ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਫਿਰ ਚੱਲਣਾ ਚਾਹੀਦਾ ਵੀ ਜਿਹੋ ਜਿਹਾ ਮਿਲ ਜਾਏ ਉਹੋ ਜਿਹਾ ਖਾ ਲਓ, ਰੁੱਸਾ ਹੋਇਆ ਜਿਹੋ ਜਿਹਾ ਥਾਂ ਟਿਕਾਣਾ ਦਿੱਤਾ ਉੱਥੇ ਪੈ ਜਾਓ, ਜਿਹੋ ਜਿਹਾ ਉਹਨੇ ਜੀਆਂ ਕਹਿਤਾ ਕਿ ਨਹੀਂ ਕਹਿਤਾ। ਉੱਧਰ ਤਿੰਨਾਂ ਵਿੱਚ ਨਾ ਖਿਆਲ ਹੋਵੇ ਫਿਰ ਤਾਂ ਯਾਤਰਾ ਸਫਲ ਹੁੰਦੀ ਹੈ, ਨਹੀਂ ਤਾਂ ਕਰਿਆ ਕਿਉਂਕਿ ਉੱਥੇ ਬੜਾ ਪ੍ਰਬੰਧ ਸੀ, ਉੱਥੇ ਐਂ ਸੀ, ਇੱਥੇ ਐਂ ਸੀ, ਉੱਥੇ ਓਂ ਬੋਲੇ, ਆਹ ਯਾਤਰਾ ਵਾਲੇ ਦਾ ਹਾਲ ਹੁੰਦਾ ਅੱਜ ਕੱਲ੍ਹ।
ਚੌ ਪਈ ਪੁੰਨ ਕਹਿ ਮੁਝਕੋ ਕਿਉਂ ਨਾ ਬਤਾਵਤ।
ਫਿਰ ਇਹ ਸਾਧੂ ਕਹਿੰਦਾ ਮਹਾਰਾਜ ਮੈਨੂੰ ਕਿਉਂ ਨੀ ਸੱਚੋ ਸੱਜਦਾ।
ਸੁਖ ਗੁਜਰਤ ਕਹਿ ਕਸ਼ਟ ਬਿਹਾਵਤ।
ਤੁਸੀਂ ਪਹਿਲਾਂ ਆ ਕੇ ਬੈਠੇ ਤੇ ਦੁੱਖ ਨਾਲ ਰਾਤ ਲੰਘਦੀ ਕਿ ਸੁਖ ਨਾਲ ਦੀ, ਜ਼ਰੂਰ ਕਹੋ ਜੀ ਨਿਰਣਾ ਕਰਕੇ।
ਗੁਰੂ ਕਹਿ ਗੁਜਰਤ ਦੁੱਖ ਸੰਗ।
ਕਹਿੰਦੇ ਤੇ ਗੱਲ ਤਾਂ ਵੀ ਤੇਰੀ ਠੀਕ ਆ, ਉੱਥੇ ਤਾਂ ਰਾਤ ਜਿਹੜੀ ਦੁੱਖ ਨਾਲ ਹੀ ਲੰਘਣੀ ਸੀ।
ਆਏ ਹੁਤੀ ਤਬ ਤਬ ਘਟਾ ਉਮੰਗ।
ਜਦੋਂ ਤੂੰ ਆਇਆ ਸੀ ਅਸੀਂ ਉੱਥੇ ਬੈਠੇ ਸੀ ਉਦੋਂ ਆਕਾਸ਼ ਵਿੱਚ ਬੜੀ ਕਾਲੀ ਘਟਾ ਆਈ ਹੋਈ ਸੀ ਉੱਚੀ।
ਪੁਨ ਆਪਣ ਕਰ ਮੈਂ ਲੈ ਸਾਕ।
ਫਿਰ ਉਸ ਤੋਂ ਬਾਅਦ ਜਦੋਂ ਮਹਾਰਾਜ ਨੇ ਨਿਰਣਾ ਕਰ ਦਿੱਤਾ ਵੀ ਹਾਂ ਵੀ ਤੇਰੇ ਸਾਧੂ ਕਹਿਣ ਮੁਤਾਬਕ ਰਾਤ ਉੱਥੇ ਔਖੀ ਲੰਘਣੀ ਸੀ, ਔਖੇ ਹੋਣਾ ਸੀ ਇੱਥੇ ਸੁੱਖ ਨਾਲ ਲੰਘ ਗਿਆ। ਗੱਲ ਤਾਂ ਠੀਕ ਹੈ ਵੀ ਜਿੱਥੇ ਰਿਹਾਇਸ਼ ਦਾ ਪ੍ਰਬੰਧ ਸੋਹਣਾ ਹੈ, ਖਾਣ ਪੀਣ ਦਾ ਪ੍ਰਬੰਧ ਹੈ, ਉੱਥੇ ਥਕੇਵੇਂ ਥਕੂਵੇਂ ਲੈ ਜਾਂਦੇ ਹੈ ਫਿਰ ਤੁਰਨ ਵਾਲੀ ਯਾਤਰਾ ਕਰਨ ਦੇ। ਉਸ ਤੋਂ ਬਾਅਦ ਫਿਰ ਜਿਹੜਾ ਬਾਲ ਗੁਜ਼ਾਈ ਸਾਧੂ ਹੈ ਅਤੇ ਜਿਹੜਾ ਕਹਿੰਦੇ ਉਹ ਕੀ
ਪੁਨ ਆਪਣ ਘਰ ਮੈਂ ਲੈ ਸਾਕ,
ਆਪਣੇ ਹੱਥਾਂ ਵਿੱਚ ਜਿਹੜਾ ਕੋਈ ਉਹ ਸਾਗ ਜਾ ਲੈ ਕੇ,
ਭਖਰੇ ਕੀ ਰੋਟੀ ਕਹਿਵਾਕ,
ਭਖਰੇ ਦੀ ਜਿਹੜੀ ਰੋਟੀ ਜੀ ਹੈ ਉਹ ਹੱਥਾਂ ਵਿੱਚ ਲੈ ਕੇ ਅਤੇ ਸਾਗ ਜਾ ਉੱਤੇ ਉਹ ਭਖਰੇ ਦੀ ਰੋਟੀ ਜੀ ਪਾ ਕੇ ਅਤੇ ਫਿਰ ਬਾਲ ਗੁੰਦਾਈ ਸਾਧੂ ਬਚਨ ਕਹਿਣ ਲੱਗਿਆ।
ਇਸ ਪ੍ਰਕਾਰ ਕੋ ਮੋਰ ਆਹਾਰਾ,
ਮੈਂ ਨੀ ਇੱਥੇ ਤੜਕੇ ਲਾ ਲਾ ਕੇ ਖਾਂਦਾ, ਪਰ ਮੈਂ ਤਾਂ ਭਖਰੇ ਦੀ ਰੋਟੀ ਦੇ ਸਾਗ ਪਾ ਕੇ ਇਹੀ ਖਾਂਦਾ ਹਾਂ, ਜਿਹੜਾ ਬਾਕੀ ਸਾਰਾ ਕੁਛ ਆਏ ਗਿਆ ਸਾਧੂਆਂ ਜਾਤੂਆਂ ਵਾਸਤੇ ਹੈ।
ਲਖੋ ਪਦਾਰਥ ਪਰ ਉਪਕਾਰ,
ਜਿਹੜਾ ਮੇਰੇ ਘਰ ਦੇ ਵਿੱਚ ਮਾਰਾ ਪਦਾਰਥ ਫਿਰਨ ਡੇਰੇ ਵਿੱਚ ਪਰ ਉਪਕਾਰ ਵਾਸਤੇ ਦੂਜਿਆਂ ਵਾਸਤੇ ਹੈ ਸਾਰਾ ਕੁਛ।
ਕਬਹਾ ਕਰੋ ਨ ਅੰਗੀਕਾਰ,
ਮਹਾਰਾਜ ਜਿੰਨਾ ਮਰਜ਼ੀ ਵਧੀਆ ਭੋਜਨ ਬਣਿਆ ਹੋਵੇ, ਕਿੰਨਾ ਮਰਜ਼ੀ ਕੀਮਤੀ ਕੱਪੜਾ ਹੋਵੇ, ਮੈਂ ਨਹੀਂ ਗ੍ਰਹਿਣ ਕਰਦਾ।
ਸਭ ਰੱਖੇ ਮੈਂ ਹਿਤ ਉਪਕਾਰ,
ਜੋ ਕੁਛ ਮਾਰਾ ਮੈਂ ਆਪਣੇ ਡੇਰੇ ਵਿੱਚ ਰੱਖਿਆ ਦੂਜਿਆਂ ਦੇ ਪਰਪਕਾਰ, ਦੂਜਿਆਂ ਦਾ ਭਲਾ ਕਰਨ ਵਾਸਤੇ ਸਭ ਕੁਛ ਰੱਖਿਆ ਰਖਾਇਆ ਹੋਇਆ।
ਅਨਕ ਲੋਕ ਸੁਖ ਪਾਵੇ ਹੈ ਆਈ,
ਇਸ ਤਰ੍ਹਾਂ ਅਨੇਕਾਂ ਲੋਕ ਆ ਕੇ ਇੱਥੇ ਸੁਖ ਪਾਉਂਦੇ ਹਨ।
ਮਾਰਗ ਸ਼੍ਰਮ ਕੋ ਦੇਹ ਬਿਲਾਈ,
ਰਸਤੇ ਦਾ ਥਕੇਵਾਂ ਚੁਕਵਾਂ ਇੱਥੇ ਮਾਰਾ ਚੰਗਾ ਮਕਾਨ ਮਿਲ ਜਾਂਦਾ, ਵਾਸਣ ਮਿਲ ਜਾਂਦਾ, ਚੰਗਾ ਭੋਜਨ ਮਿਲ ਜਾਂਦਾ, ਥਕੇਵਾਂ ਜਾਂ ਲੱਥ ਜਾਂਦਾ ਹੈ, ਅਗਲਾ ਰਸਤਾ ਨੂੰ ਸੁਖ ਸਹਿਤ ਫਿਰ ਹੋ ਜਾਂਦਾ ਹੈ।
ਇਸ ਪ੍ਰਕਾਰ ਕੀ ਸੁਣ ਕਰ ਬਾਣੀ,
ਇਸ ਤਰ੍ਹਾਂ ਮਹਾਰਾਜ ਦੀ ਬਾਣੀ ਬਚਨਾਂ ਨੂੰ ਸੁਣ ਕੇ ਜਾਣੀ, ਜਿਹੜਾ ਗੁਰਮਤਿ ਦਾ ਸਿਧਾਂਤ ਉਹਦੇ ਅਨੁਸਾਰ ਹੀ ਇਹ ਸਾਧੂ ਚੱਲ ਚਲਾ ਰਿਹਾ ਸੀ, ਇਹ ਨੇ ਵੀ ਉਹ ਵੀ ਪ੍ਰਾਗਤ ਹੋ ਗਏ, ਹੁਣ ਵੀ ਆਏਗਾ ਵਾਸਤੇ ਕੁਝ ਪ੍ਰਬੰਧ ਨਾ ਹੋਵੇ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚੇ, ਉਹ ਜਗ੍ਹਾ ਜੀ ਖਰੀਦੀ, ਇੱਥੇ ਰਿਹਾਇਸ਼ੀ ਮਕਾਨ ਆਪ ਜੀ ਨੇ ਉਹ ਸਰਾਂ ਜੀ ਬਣਾਉਣੀ ਸੰਗਤ ਵਾਸਤੇ ਸ਼ੁਰੂ ਕਰ ਦਿੱਤੀ। ਇਹ ਕੋਈ ਉਹ ਪੀਰ ਜਿਹਾ ਆਇਆ ਹੈ, ਉਹਨੇ ਪੁੱਛ ਪੜਤਾਲ ਕਰ ਲਈ ਵੀ ਆਹ ਕੌਣ ਬਣਾ ਰਿਹਾ ਹੈ, ਕਿਸੇ ਨੇ ਸਤਿਕਾਰ ਨਾਲ ਕਹਿ ਦਿੱਤਾ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਉੱਪਰ ਬੈਠਣ ਵਾਲੇ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੋ ਤਿਆਗ ਬਿਰਾਗ ਦੀ ਸ਼ਕਲ ਸੂਰਤ ਹੈ। ਇਹਨੇ ਤਰਕ ਜੀ ਕੀਤੀ, ਕਹਿੰਦੇ ਵੀ ਜਿਹੜੇ ਤਿਆਗ ਬਿਰਾਗ ਦੀ ਸ਼ਕਲ ਸੂਰਤ ਹੁੰਦੀ ਫਿਰ ਤਾਂ ਨਹੀਂ ਉਹ ਕਰਦਾ ਸੀ, ਫਿਰ ਤਾਂ ਜਿੱਥੇ ਉਹ ਦਰਖਤ ਇੱਥੇ ਬੈਠਾ ਇੱਥੇ ਰੜੇ ਮੈਦਾਨ ਰੜੇ ਬਣਾ, ਜਿੱਥੇ ਬੈਠਾ ਉੱਥੇ ਸਮਾਂ ਬਿਤਾਓ, ਤਿਆਗੀ ਬਰਾਗੀ ਕਾਹਨੂੰ ਇਹੋ ਜਿਹੇ ਡੰਬਰ ਇਹੋ ਜਿਹੇ ਮਕਾਨ ਇਹੋ ਜਿਹੀਆਂ ਸਰਾਵਾਂ ਕਾਹਨੂੰ ਉਸਾਰਦਾ ਹੈ। ਉਹ ਸਿੱਖ ਕਹਿਣ ਲੱਗੇ ਨਹੀਂ, ਸਾਡੇ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਨਲੇ ਪੈ ਇੰਨਾ ਕੁਛ ਬਣਾਉਂਦੇ ਹੋਏ ਫਿਰ ਵੀ ਤਿਆਗੀ ਬਰਾਗੀ ਹੈ। ਇਹ ਕਹਿਣ ਲੱਗਿਆ ਵੀ ਮੈਂ ਤਾਂ ਨਹੀਂ ਮੰਨਦਾ ਹਾਂ, ਮੈਂ ਤਾਂ ਆ ਕੇ ਨਿਰਣਾ ਕਰੂੰਗਾ, ਨਾਲੇ ਮੇਰੇ ਵੱਲੋਂ ਸਤਿਗੁਰੂ ਨੂੰ ਕਹਿ ਜਾਣਾ ਵੀ ਤੁਹਾਨੂੰ ਲੋਕ ਤਿਆਗੀ ਬਰਾਗੀ ਸਿੱਖ ਕਹਿੰਦੇ ਹੈ ਅਤੇ ਤੁਸੀਂ ਇਹੋ ਜਿਹੇ ਡੰਬਰ ਜੇ ਕਿਉਂ ਕਰਦੇ ਹੈ। ਅਤੇ ਉਹ ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਦੱਸਤਾ, ਕਹਿੰਦੇ ਮਹਾਰਾਜ ਇਸ ਤਰ੍ਹਾਂ ਇੱਕ ਆਇਆ ਸੀ ਪੀਰ ਜਾ ਅਤੇ ਉਹ ਇਹੋ ਜਿਹੀ ਤਰਕ ਕਰ ਜਾਂਦਾ ਸੀ, ਨਾਲ ਕਹਿੰਦਾ ਸੀ ਆ ਕੇ ਨਿਰਣਾ ਕਰੂੰਗਾ, ਪਰ ਕਹਿੰਦੇ ਕੋਈ ਨਾ ਜਦੋਂ ਆਇਆ ਨਾ ਸਾਡੇ ਕੋਲ ਆਇਓ ਲੈ ਆਇਓ। ਜਦੋਂ ਵਾਪਸ ਆਇਆ ਅਤੇ ਫਿਰ ਗੁਰੂ ਮਹਾਰਾਜ ਕੋਲ ਆ ਗਿਆ, ਕਹਿੰਦਾ ਮਹਾਰਾਜ ਆਪ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਹੋ, ਆਪਦੇ ਗੁਰੂ ਤਾਂ ਰੋੜਾਂ ਦੀ ਗੁਰਕਰੀ ਵਿਛਾਈ ਰੋੜੀਆਂ ਰੋੜਾਂ 'ਤੇ ਬੈਠ ਕੇ ਤਪੱਸਿਆ ਕਰਦੇ ਸੀ, ਤੁਸੀਂ ਐਸੇ ਵੱਡੇ ਵੱਡੇ ਆਸਰਾਵਾਂ ਸਾਰੀ ਜਾਂਦੇ ਹੋ, ਸਿੱਖ ਤੁਹਾਨੂੰ ਕਹਿੰਦੇ ਵੀ ਬੜੇ ਤਿਆਗੀ ਬਰਾਗੀ ਹੈ, ਤਿਆਗੀ ਬਰਾਗੀ ਤਾਂ ਨਹੀਂ ਐਸਾ ਕੁਛ ਕਰਦਾ ਹੈ। ਮਹਾਰਾਜ ਕਹਿੰਦੇ ਵੀ ਇਹਦੇ ਨਾਲ ਤਿਆਗੀ ਬਰਾਗੀ ਦਾ ਕੋਈ ਉਹਦੇ ਤਿਆਗ ਬਰਾਗ ਵਿੱਚ ਫਰਕ ਨਹੀਂ ਪੈਂਦਾ ਹੈ, ਜੇ ਉਹਦੇ ਵਿੱਚ ਫਸੇ ਨਾ ਉਹਨੂੰ ਆਪਣੇ ਨਾਲ ਜਾਣੇ, ਦੂਜਿਆਂ ਵਾਸਤੇ ਸਾਰਾ ਕੁਝ ਕਰੇ। ਕਹਿੰਦੇ ਫਿਰ ਵੀ ਮਹਾਰਾਜ ਜ਼ਰੂਰ ਉਹ ਤੇ ਜਦੋਂ ਕਰੂਗਾ ਡੰਬਰ ਜਾ ਤੇ ਫਸੂ ਗਈ ਨਾ, ਉੱਧਰ ਧਿਆਨ ਦਿਓ। ਮਹਾਰਾਜ ਕਹਿੰਦੇ ਵੀ ਇਹ ਜਿਹੜਾ ਦੂਜਿਆਂ ਲਈ ਕੋਈ ਪ੍ਰਬੰਧ ਕਰਨਾ, ਇਹਦੇ ਵਿੱਚ ਬਹੁਤ ਵੱਡਾ ਭਲਾ ਹੈ, ਬਹੁਤ ਵੱਡੀ ਇਹ ਸੇਵਾ ਹੈ ਖੁਦ ਪਰਮੇਸ਼ਰ ਦੀ। ਕਹਿਣ ਲੱਗਿਆ ਮਹਾਰਾਜ ਫਿਰ ਮੈਨੂੰ ਨਿਰਣਾ ਕਿਵੇਂ ਹੋਵੇ? ਮਹਾਰਾਜ ਕਹਿੰਦੇ ਵੀ ਚੰਗਾ, ਵੀ ਇਹ ਦੂਜਿਆਂ ਲਈ ਜਿਹੜਾ ਕੋਈ ਕਰਨਾ, ਇਹਦੇ ਵਾਸਤੇ ਕਿੰਨਾ ਕੁ ਸੁੱਖ ਆਰਾਮ ਮਨੁੱਖ ਨੂੰ ਮਿਲਦਾ ਹੈ, ਕਿੰਨਾ ਕੁ ਪੁੰਨ ਫਲ ਮਿਲਦਾ, ਇੱਥੇ ਰਹਿ ਜਾ, ਤੇਰਾ ਨਿਰਣਾ ਹੋ ਜਾਊ। ਉੱਥੇ ਬੈਠੇ ਬੈਠੇ ਨੂੰ ਇਸ ਨੂੰ ਮਹਾਰਾਜ ਦੇ ਸੁਪਨਾ ਜਿਹਾ ਆ ਗਿਆ ਤੇ ਉਹ ਬਸ ਉਹ ਜੀ ਆਈ ਤੇ ਇਸ ਨੂੰ ਜਾਣੀ ਉੱਪਰ ਬੜੇ ਸੋਹਣੇ ਮਕਾਨ ਤੇ ਉਹ ਸੋਨੇ ਸੋਨੇ ਦੀ ਚਿੱਤਰਕਾਰੀ ਜੀ ਕੀਤੀ, ਪਾਸੇ ਬਾਗ ਬੂਜੇ ਲੱਗੇ ਹੈ, ਬੜੀਆਂ ਖੁਸ਼ਬੂਆਂ ਮਹਿਕਾਂ ਬਗੀਚੇ ਲੱਗੇ ਆ। ਦੇਖ ਰਹੇ ਅੰਦਰ ਦੀਆਂ ਤੇ ਇੱਕ ਬੜਾ ਤਕੜਾ ਹੈ, ਚੰਗੇ ਕੀਮਤੀ ਕੱਪੜੇ ਪਾਏ, ਚਿੱਟੇ ਰੰਗ ਦੇ ਬਣਿਆ ਠਣਿਆ, ਉੱਚੇ ਸਾਰੇ ਤਖ਼ਤ ਤੇ ਬੈਠਾ, ਉਹਦੇ ਇਰਦ ਗਿਰਦ ਪਹਿਰੇਦਾਰ ਸਤਿਕਾਰ ਨਾਲ ਖੜੋਤੇ ਹੋਏ। ਤੇ ਜਦੋਂ ਇਹ ਗਿਆ ਪੀਰ ਉਹ ਸੁਪਨੇ ਵਿੱਚ ਉਹਦੇ ਕੋਲ, ਇਹਨੂੰ ਦੇਖ ਕੇ ਨਾਲੇ ਤਾਂ ਨਮਸਕਾਰ ਜੀ ਕੀਤੀ, ਇਸ 'ਚ ਖੁਸ਼ ਵੀ ਹੋਇਆ, ਨਾਲੇ ਲੰਮਾ ਹੌਂਕਾ ਜਾ ਵੀ ਲਿਆ। ਇਹਨੇ ਫਿਰ ਉਹਨੂੰ ਪੁੱਛ ਪੜਤਾਲ ਕਰ ਲਈ ਵੀ ਕਿਹੜਾ ਤੂੰ ਪੁੰਨ ਦਾਨ ਕੀਤਾ ਸੀ, ਏਡੇ ਥਾਂ ਆ ਕੇ ਬੈਠ ਕੇ ਤੂੰ ਹੌਂਕੇ ਜੇ ਕਿਉਂ ਲੈਂਦਾ ਹੈ? ਕਹਿਣ ਲੱਗਾ ਵੀ ਪੀਰਾ ਤੇਰੇ ਦਰਸ਼ਨ ਤੇਰੇ ਬਲੀ ਦੇਖ ਕੇ ਵੀ ਤੈਨੂੰ ਕਿੱਡਾ ਪਰਮੇਸ਼ਰ ਨੇ ਮਨੁੱਖਾ ਸਰੀਰ ਵਧੀਆ ਸੁੰਦਰ ਸਰੀਰ ਦਿੱਤਾ ਹੋਇਆ, ਵੀ ਜੇ ਕਿਤੇ ਮੇਰੇ ਕੋਲ ਮਨੁੱਖਾ ਸਰੀਰ ਹੁੰਦਾ ਨਾ ਤੇ ਮੈਂ ਬਹੁਤ ਵੱਡੇ ਪੁੰਨ ਦਾਨ ਕਰਕੇ ਪਰਉਪਕਾਰ ਕਰਕੇ ਪਤਾ ਨਹੀਂ ਕਿੱਥੇ ਇੰਨੂੰ ਵੀ ਉੱਚੇ ਅਹੁਦੇ 'ਤੇ ਬੈਠਦਾ। ਕਹਿੰਦੇ ਮੈਂ ਸ਼ੇਰ ਜੁਨੀ ਵਿੱਚ ਸੀ, ਪਿਛਲੇ ਜਨਮ ਦੀ ਗਾਥਾ ਤੈਨੂੰ ਸੁਣਾਉਣਾ ਹੈ ਕਿ ਮੈਂ ਘੁਰਨੇ ਵਿੱਚ ਰਹਿੰਦਾ ਹੁੰਦਾ ਸੀ। ਉੱਥੇ ਵੀ ਇੱਕ ਵਾਰੀ ਜੰਗਲ ਵਿੱਚ ਚੱਕੜ ਹਨੇਰੀ ਜੇ ਚੱਲ ਪਏ, ਬਾਰਿਸ਼ ਸ਼ੁਰੂ ਹੋ ਗਈ, ਗੜੇ ਪੈਣ ਲੱਗ ਪਏ। ਦੋ ਸਾਧੂ ਸੀ, ਉਹ ਵਿਚਾਰੇ ਚੱਕੜ ਦੇ ਗੜਿਆਂ ਦੇ ਮਾਰੇ ਮਾਰੇ ਇੱਧਰ ਉੱਧਰ ਵੇਖ ਰਹੇ ਆ ਵੀ ਕੋਈ ਥਾਂ ਟਿਕਾਣਾ ਹੋਵੇ ਜਿੱਥੇ ਆਪਣਾ ਸਿਰਜਾ ਲੁਕੋ ਕੇ ਆਪਣਾ ਬਚਾਅ ਕਰੀਏ। ਕਹਿੰਦੇ ਇਸ ਤਰ੍ਹਾਂ ਜਿੱਥੇ ਮੇਰੀ ਉਹ ਰਹਿਣ ਵਾਲੀ ਜਗ੍ਹਾ ਸੀ ਘੁਰਨਾ ਜਾਂ, ਉੱਥੇ ਆ ਗਏ ਅਤੇ ਵਿੱਚ ਵੜ ਕੇ ਉਹ ਬਹਿ ਗਏ। ਫਿਰ ਵੇਖਿਆ ਵੇਖਿਆ ਵੀ ਇਹ ਤਾਂ ਸ਼ੇਰ ਦੀ ਰਿਹਾਇਸ਼ ਦੀ ਜਗ੍ਹਾ ਲੱਗਦੀ ਹੈ। ਇਸ ਤਰ੍ਹਾਂ ਕਹਿੰਦੇ ਫਿਰ ਵੀ ਬੈਠੇ ਰਹੇ ਡਰਦੇ, ਜਿਹੜੇ ਵੀ ਸ਼ੇਰ ਆਊਗਾ ਪਤਾ ਨਹੀਂ ਕੀ ਕਰੂਗਾ, ਰੱਬ ਰੱਬ ਕਰੀ ਗਏ। ਕਹਿੰਦਾ ਮੇਰਾ ਕੋਈ ਸ਼ੋਕ ਕਰਮ ਜਾਗਿਆ, ਮੈਂ ਵੀ ਮਾਰਿਆ ਮੂਰਿਆ ਗੜਿਆਂ ਦਾ ਆਇਆ ਆਪਣੇ ਥਾਂ ਵੱਲ ਨੂੰ। ਜਦੋਂ ਆਵਾਜ਼ ਜੀ ਸੁਣੀ ਮੇਰੇ ਕੋਈ ਭਾਗ ਜਾਗੇ ਵੀ ਮੇਰੇ ਤਾਂ ਘਰ ਵੀ ਆ, ਦੋ ਪ੍ਰਾਹੁਣੇ ਆਏ ਬੈਠੇ ਹੈ, ਵੀ ਚਲੋ ਪ੍ਰਾਹੁਣਿਆਂ ਨੂੰ ਤਾਂ ਆਰਾਮ ਨਾਲ ਲੜੀਏ, ਮੈਂ ਤਾਂ ਇੱਕ ਪਸ਼ੂ ਹੈ, ਮੈਂ ਤਾਂ ਇਹ ਸਾਰਾ ਦੁੱਖ ਸੁੱਖ ਆਪਣੇ ਸਰੀਰ 'ਤੇ ਸਹਾਰ ਸਕਦਾ, ਇਹ ਮਨੁੱਖ ਹੈ, ਇਹਨਾਂ ਨੂੰ ਔਖਾ ਹੈ, ਚਲੋ ਇਹਨਾਂ ਦੀ ਰਾਤ ਸੁੱਖ ਨਾਲ ਬਿਤਾਓ। ਕਹਿੰਦੇ ਇਸ ਤਰ੍ਹਾਂ ਜਾਣ ਕੇ ਮੈਂ ਥੋੜ੍ਹਾ ਜਿਹਾ ਪਾਸੇ ਹੋ ਕੇ ਬਸ ਸਾਰੀ ਰਾਤ ਖੜਿਆ, ਵਜ਼ੀਰ ਦੀ ਸਾਰੇ ਗੜੇ ਸਿਰ 'ਤੇ ਚੱਲੇ। ਉਹ ਗੜਿਆਂ ਨਾਲ ਇੰਨੀ ਠੰਡ ਚੜ ਗਈ, ਮੇਰਾ ਸੀ ਸਨਮਨ ਹੋ ਗਿਆ, ਦਿਨ ਰਾਤ ਨਾ ਮੈਂ ਚੜ੍ਹਾਈ ਕਰ ਗਿਆ। ਕਹਿੰਦੇ ਜਦੋਂ ਦਿਨ ਚੜ੍ਹ ਗਿਆ, ਉਹ ਸਾਧੂ ਕਹਿੰਦੇ ਬਾਹਰ ਨਿਕਲੇ, ਜਦੋਂ ਮੇਰੇ ਵੱਲੀ ਦੇਖਿਆ ਵੀ ਮਰ ਗਿਆ, ਵੀ ਸਾਡੇ ਪਿੱਛੇ ਠੰਡ ਨਾ ਮਰਿਆ, ਸਾਨੂੰ ਇਹਨੇ ਸੁੱਖ ਆਰਾਮ ਦਿੱਤਾ ਹੈ। ਕਹਿੰਦੇ ਉਹਨਾਂ ਨੇ ਮੇਰੇ ਦੀ ਨਿਗਾਹ ਕਰਤੀ ਵੀ ਜੇ ਤੂੰ ਸਾਨੂੰ ਸੁੱਖ ਆਰਾਮ ਦਿੱਤਾ ਤੇ ਤੈਨੂੰ ਵੀ ਪਰਮੇਸ਼ਰ ਦੇਵੇ ਸੁੱਖ। ਕਹਿੰਦੇ ਆ ਵੇਖ ਲਓ ਉਹਨਾਂ ਦੀ ਮਿਹਰ ਨਿਗਾਹ ਕਰਕੇ ਇੱਥੇ ਆ ਕੇ ਮੈਂ ਬੈਠਾ, ਇੱਕ ਰਾਤ ਸਿਰਫ ਉਹਨਾਂ ਨੂੰ ਮੈਂ ਇੱਕ ਸ਼ੇਰ ਜੁਨੀ ਵਿੱਚ ਸੁੱਖ ਦਿੱਤੀ ਹੈ, ਹੁਣ ਮੈਂ ਤੇਰੇ ਵੱਲੀ ਦੇਖ ਕੇ ਹੌਂਕਾ ਲਿਆ, ਜੇ ਕਿਤੇ ਮੈਨੂੰ ਮਨੁੱਖ ਸ਼ੀਰੇ ਮਿਲ ਜਾਂਦਾ ਤੇ ਫਿਰ ਮੈਂ ਸਾਰੀ ਜ਼ਿੰਦਗੀ ਇਸੇ ਪਾਸੇ ਲਾ ਲੈਂਦਾ, ਫਿਰ ਪਤਾ ਨਹੀਂ ਕਿੱਡੇ ਵੱਡੇ ਉੱਚੇ ਅਹੁਦੇ 'ਤੇ ਬੈਠਦਾ। ਇਹ ਵੀ ਇੱਕ ਰਾਤ ਦੇ ਨਾਲ ਕਿਸੇ ਨੂੰ ਸੁੱਖ ਦੇਣ ਕਰਕੇ ਆ ਮੈਨੂੰ ਸੁੱਖ ਮਿਲਿਆ ਹੈ। ਉਹ ਸਾਰਾ ਕੁਝ ਦਿਖਾ ਕੇ ਗੁਰੂ ਮਹਾਰਾਜ ਨੇ ਫਿਰ ਉਹ ਪੀਰ ਦੀ अखियां खुलाई, उठ के चरनी पै गया। कहिंदा महाराज जो कुछ कर रहे हो तुसीं ठीक कर रहे हो, यथार्थ कर रहे हो, इहदा तां पुन फल ही बहुत है। दूजिआं नूं जिहड़ा कोई आराम वास्ते सारा कुछ करना प्रबंध है, रोटी पानी दा मकान दा, इह बहुत पुन है। ਉਹ ਸੰਸਾਰੀ ਇਹ ਸਾਰਾ ਬਾਲਗੁਦਾਈ ਕਰ ਕਰਾ ਰਿਹਾ ਸੀ। ਨਹੀਂ ਤਾਂ ਬਾਕੀ ਤਾਂ ਉਹ ਸਿਰਸਾ ਬੈਠੇ ਪਰਬਤੀ ਕੌਣ ਜਗਤ ਕੋ ਪਰੇ ਸਾਰਾ ਵੀ ਭਰਾਣਾ ਜੇ ਬੈਠੇ ਸੀ, ਮਰਦੇ ਸੀ ਭੁੱਖੇ ਧਿਆਏ, ਝੂਠਾ ਫੜ ਕੇ ਮੰਗਦੇ ਸੀ। ਇਹ ਇੱਕ ਐਸਾ ਸੀ ਗੁਰਮਤ ਦੇ ਚੱਲਣ ਵਾਲਾ ਬਾਲਗੁਦਾਈ ਸਾਧੂ, ਜਿਸ ਕਰਕੇ ਗੁਰੂ ਨਾਨਕ ਸਾਹਿਬ ਦੇ ਕੋਲ ਗਏ ਸਨ। ਇਸ ਕਰਕੇ ਮਹਾਰਾਜ ਜੀ ਨੂੰ ਕਹਿੰਦੇ ਹਨ,
ਇਸ ਪ੍ਰਕਾਰ ਕੀ ਸੁਣ ਕਰ ਬਾਨੀ,
ਇਸ ਤਰ੍ਹਾਂ ਦੇ ਬਚਨ ਬਿਲਾਸ ਸੁਣ ਕੇ ਇਸ ਨੇ
ਅਧਿਕ ਪ੍ਰਸ਼ੰਸਾ ਗੁਰੂ ਬਖਾਨੀ।
ਗੁਰੂ ਮਹਾਰਾਜ ਨੇ ਬੜੀ ਇਹਦੀ ਮਹਿਮਾ ਕੀਤੀ। ਕਹਿੰਦੇ ਵੀ ਠੀਕ ਹੈ, ਸਾਧੂ ਲਈ ਐਸਾ ਚਾਹੀਏ, ਆਪ ਰੁਖਾ ਮਿਸਾ ਖਾਵੇ, ਦੂਜਿਆਂ ਵਾਸਤੇ ਮਹਾਨੇ ਪ੍ਰਬੰਧ ਕਰੇ ਸਾਰਾ ਕੁਛ।
ਸਰਬ ਜੋਗੀ ਅਨਕੇਰ ਮਜਾਰੀ,
ਇਸ ਤਰ੍ਹਾਂ ਸਾਰੇ ਜਿੰਨੇ ਜੋਗਾ ਵਿਆਸੀ ਪੁਰਸ਼ ਉਹਨਾਂ ਦੇ ਵਿੱਚੋਂ
ਉੱਤਮ ਤੁਮ ਚਿੱਤ ਮਤ ਉਪਕਾਰੀ,
ਤੇਰਾ ਵੀ ਜਿਹੜਾ ਚਿੱਤ ਹੈ ਬਹੁਤ ਉੱਤਮ ਹੈ, ਤੇਰੀ ਸੋਚ ਬੜੀ ਮਹਾਨ ਹੈ, ਤੂੰ ਬਹੁਤ ਬੜਾ ਭਾਰੀ ਪਰਪਕਾਰੀ ਤੇ ਬੁੱਧੀਵਾਨ ਹੈ, ਸਿਆਣਾ ਪੁਰਸ਼ ਹੈ ਤੂੰ ਬਈ।
ਏਕ ਨਿਸਾ ਬਸ ਕਰ ਤੇ ਹਥਾਨਾ,
ਏਕ ਜਿਹੜੀ ਰਾਤ ਹੈ ਇਸ ਦੇ ਸਥਾਨ ਤੇ ਸਤਿਗੁਰਾਂ ਨੇ ਰਹਿਣਾ ਕੀਤੀ ਹੈ।
ਭੋਰ ਹੋਤ ਗੁਰ ਕੀਨ ਪਿਆਨਾ,
ਸਵੇਰ ਹੋਈ ਹੈ ਗੁਰੂ ਮਹਾਰਾਜ ਨੇ ਇੱਥੋਂ ਚਾਲੇ ਮਾਰ ਦਿੱਤੇ, ਅੱਗੇ ਤੁਰ ਪਏ ਨੇ।
ਪੁਨ ਸਾਲ ਕੋਟ ਵਿਖੇ ਚੱਲ ਆਏ,
ਹੇ ਗੁਰੂ ਮਹਾਰਾਜ ਜੀ ਦੂਜੀ ਵਾਰ ਸਿਆਲਕੋਟ ਵਿੱਚ ਚੱਲ ਕੇ ਆ ਗਏ।
ਸੋ ਐਸੇ ਬਚਨ ਲਾਏ,
ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇੱਧਰ ਨੂੰ ਆਉਂਦਿਆਂ ਆਉਂਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਉਹ ਬਚਨ ਕਹੇ।
ਹੇ ਬਾਲਾ ਇਸ ਨਗਰ ਮਝਾਰਾ,
ਭਾਈ ਬਾਲਾ ਜਿਹੜਾ ਸਿਆਲਕੋਟ ਸ਼ਹਿਰ ਦੇ ਵਿੱਚ
ਸੰਸਾਰੀ ਇੱਕ ਮੀਤ ਹਮਾਰਾ,
ਇੱਕ ਜਿਹੜਾ ਸੰਸਾਰੀ ਹੈ ਸਾਡਾ ਮਿੱਤਰ, ਭਾਵ ਗ੍ਰਿਸ਼ਤੀ ਸਾਡਾ ਮਿੱਤਰ ਹੈ।
ਪੂਰਬ ਗਮਨਿਓ ਜੋ ਸੰਗਾਰਾ,
ਜਿਹੜਾ ਵੀ ਉਹ ਸੰਸਾਰੀ ਪੁਰਸ਼ ਗ੍ਰਿਸ਼ਤੀ ਪੁਰਸ਼ ਸਾਡੇ ਨਾਲ ਚਲਿਆ ਗਿਆ ਸੀ ਇੱਕ ਵਾਰੀ।
ਮੂਲਾ ਨਾਮ ਸੋਇਹਾ ਅਗਾਰਾ,
ਮੂਲੇ ਜੀ ਦਾ ਨਾਮ ਸੀ ਮੂਲਾ, ਉਹਦਾ ਘਰ ਵੀ ਇੱਥੇ ਸਿਆਲਕੋਟ ਵਿੱਚ ਹੀ ਹੈ।
ਤੇ ਸੋ ਮਿਲਣ ਚਾਹੇ ਮਨ ਮੇਰਾ,
ਭਾਈ ਬਾਲਾ ਉਹ ਸੰਸਾਰੀ ਮਿੱਤਰ ਮੂਲੇ ਨਾਲ ਸਾਡਾ ਕਹਿੰਦੇ ਮਨ ਮਿਲਣਾ ਚਾਹੁੰਦਾ।
ਚੱਲ ਹੋ ਅਬੈ ਜਿਤ ਦਿਸ਼ ਹੋਇਆ ਡੇਰਾ,
ਇਸ ਤਰਫ ਉਹਦਾ ਵੀ ਮੂਲੇ ਦਾ ਟਿਕਾਣਾ ਹੈ, ਘਰ ਉਧਰ ਦੀ ਤਰਫ ਨੂੰ ਆਪਾਂ ਚੱਲੀਏ।
ਅਸ ਕਹਿ ਚੱਲ ਮੂਲੇ ਕੇ ਪੌਰ,
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਕਹਿੰਦੇ ਹੋਏ ਜਿੱਥੇ ਉਹ ਮੂਲੇ ਚੰਦਾ ਕਰਦਾ ਉਹ ਦਰਵਾਜਾ ਜਾ ਹੈ ਸੀ।
ਆਏ ਖਰੇ ਬੇਦੀ ਸਿਰ ਮੌਰ,
ਬੇਦੀਆਂ ਦੇ ਕੁਲ ਦੇ ਸਿਰ ਮੁਕਟ ਸਿਰ ਤਾਜ, ਆ ਖੜੋਤੇ ਦਰਵਾਜੇ ਤੋਂ ਬਾਹਰ ਬਾਹਰ,
ਕਰਨੀ ਸਨਮੁਖ ਜਬ ਹੈ ਨਿਹਾਰੇ,
ਉਧਰ ਮੂਲੇ ਦੇ ਘਰ ਵਾਲੀ ਜਦੋਂ ਨੇ ਸਾਹਮਣੇ ਵੇਖਿਆ ਨਾ ਦਰਵਾਜੇ ਬੱਲੀ,
ਨਿਜ ਪਤ ਸੋ ਅਸ ਬਚਨ ਉਚਾਰੇ,
ਆਪਣਾ ਜਿਹੜਾ ਪਤੀ ਮੂਲਾ ਉਹਨੂੰ ਇਸ ਤਰ੍ਹਾਂ ਦੇ ਬਚਨ ਕਹੇ ਸਨੇ।
ਪੂਰਬ ਗਮਨਿਓ ਜਾਹੇ ਸੰਗਾਰੇ,
ਮੇਰੇ ਪਤੀ ਪੂਲਾ ਪਹਿਲਾਂ ਜਿਨ੍ਹਾਂ ਸਾਧੂਆਂ ਨਾਲ ਤੂੰ ਚਲਿਆ ਗਿਆ ਸੀ,
ਸੋ ਅਬ ਸਾਧ ਆਏ ਤਬ ਦੁਆਰੇ,
ਉਹੀ ਜਿਹੜੇ ਸਾਧੂ ਹੈ ਤੇਰੇ ਦਰਵਾਜੇ ਤੇ ਉਹ ਆ ਖੜੋਤੇ,
ਘਰ ਮਹਿ ਤੂਰਨ ਦੁਰੀਏ ਜਾਏ,
ਮੇਰੇ ਪਤੀ ਮੂਲਾ ਕਹਿੰਦੇ ਛੇਤੀ ਤੂੰ ਜਾ ਕੇ ਘਰ ਦੇ ਵਿੱਚ ਲੁਕ ਜਾ,
ਨਾ ਹੈ ਤਾਂ ਤੁਝ ਕੋ ਲੈ ਬੁਲਾਏ,
ਤਾਂ ਜਦੋਂ ਤੈਨੂੰ ਉਹਨਾਂ ਨੇ ਦੇਖ ਲਿਆ ਨਾ ਆਵਾਜ਼ ਕਰਕੇ ਬੁਲਾ ਲੈਣਾ ਸੱਦ ਲੈਣਾ।
ਜਦਪ ਮੂਲਾ ਪ੍ਰਭ ਕੋ ਜਾਣਤ,
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਭਾਵੇਂ ਮੂਲਾ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਹੈ ਸੀ,
ਮਹਿਮਾ ਨੀਕੀ ਰੀਤ ਪਛਾਣਤ,
ਚੰਗੇ ਢੰਗ ਨਾਲ ਮਹਾਰਾਜ ਦੀ ਮਹਿਮਾ ਨੂੰ ਜਾਣਦਾ ਪਛਾਣਦਾ ਸਮਝਦਾ ਸੀ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ।
ਕਰਾ ਮਾਤ ਯੁਤ ਅੰਤਰ ਜਾਮੀ,
ਮਹਾਰਾਜ ਸ਼ਕਤੀਆਂ ਵਾਲੇ ਹੈ ਤੇ ਅੰਦਰਲੀਆਂ ਵੀ ਜਾਣਨ ਵਾਲੇ, ਇਹਨਾਂ ਨੂੰ ਸਭ कुछ दा पता है,
करें जो चाहे सब घट स्वामी,
सारे दिलां दे स्वामी मालिक है, शरीरां दे जो चोणे कर करा सकदे, सब कुछ इसनू पता सी,
तदपतिये ने मत बिच लाई।
आ वी कहिंदे जिहड़ी घर वाली है भली मान सोने दी मत अकल मत भुला दिती है,
तूरन भरियो सदन मह जाई,
घर वाली दे मगर लग के झट वट कहिंदे घर विच जा बड़िया है,
गो मैं शुष्क परे जिह थाई,
कहिंदे ओ गुमान जिहड़ा गोहा जिहा सुका पाथियां जिहियां पईआं सी, घीरा जिहा पिआ सी सुका पाथियां वाला,
वड्डो तिमर तह देह दुराई,
कहिंदे बड़ा हनेरा जिहा घीरे विच, उत्थे जा के अपने शरीर नूं इहने लुका छुपा लिया, घीरे विच लुक के बह गया।
श्री नानक जानी बिद साई,
इधर गुरु नानक साहिब जी ने मूले दी सारी विधि जान ली, मगर घर वाली दे लग के जा लुकिया घीरे विच,
मूले मूले ऊच लाए,
दरवाजे ते खड़िया होके मूले बाहर आओ, मूले बाहर आयो बचन कहा,
सुनी गुहार नार ने जकाना,
इधर जड़ी घर वाली उसने जदो महाराज दी आवाज जी अपने कन्ना भी सुन सुना लई,
प्रभ के सन्मुख बचन बखाना,
दरवाजे ते आके महाराज दे सामने हो क्यों बचन कहा इसने,
जिस है पुकारे सो नह तामु,
ए साधु जिस मूले मेरे पति नु तुझी साधन्यो करे है नहीं है,
काज करन गमन्यो कित ग्रामो,
ता किसे पिंड विच मारा कोई खास कम करन वास्ते चलिया गया,
दोहरा सुन के श्री गुर बच कहे,
गुरु महाराज ने घरवारी तो सुन के बचन जे कहे,
बेमुख कर्म बहीन,
मूलिया बेमुख कर्म माड़े कर्मा वाले, कर्म माड़े बड़े चंगे कर्मा तो बिना,
हम आए तुझ मिलन को,
तेनु असी मिलन जोन वास्ते करे चल के आए सी,
शपन सदन महकीन,
घरवाली मगर लग के घर दे विच लुक जाना, घीरे विच जा लुके,
चौपाई जीवन झूठ मरण सच कहे,
ए सोने दा टका जा ले के मर्दाने नु तायो, कहिंदा सी मरना जोना झूठ है मरना सच है,
मूढ़ मती पर भेद न लहे,
मूर्ख मत वाले भेद जानदा नहीं, मरना सच जोना झूठ दा समझदा नहीं, सोने टके पिछे लिख लिख भेजदा सी,
कहे नार के दुरियो अगारा,
कहिंदे ओ मूलिया घरवाली दे कहे जिहड़ा तू लोग गया ना घर विच,
अस कह बहर सलोक उचारा,
चंगा वी भी तो है नहीं तो फिर है नहीं है, तेरे घर वाला इस तरह कह के एक सलोक मुखो उजारिया,
सलोक नाल किराड़ा दोस्ती,
कहिंदे जिहड़े किराड़ लोक हुंदे है, इस संस्कृत दा अर्थ है किराट, जिसका अर्थ है हटवाणिया हट वाला होवे, जानी लैण देण दा कम, जां जिहनूं व्यापारी भी कह दिंदे है, बाणिया भी कह दिंदे हन, इस तरह भी माया का देन लैण दा कम भी करदा हुंदा, इस तरह इहदा अर्थ है माया का लोभी, माया दा लालची, कराड़दार से जिहड़ा चित दा कठोर होवे, करड़े चित वाला किसे ते तरस रहम ना करे, इस तरह एविक नाल कराड़ा दोषी, जिहड़े कठोर चित वाले लोग है जा माया दे लोभी लोग, जिहड़ा उन्हां दे नाल जिहड़ी कोई दोस्ती है,
कूड़ा कूड़ी पाए,
इन्हां दी ये झूठिया की जड़ी होंगी ना कराड़ा की कठोर चित वाले लोभिया की पाया जड़ी शोभा भी झूठी होंगी है,
मरण न जापे मूलिया,
इस तरह महाराज कहते जरा भी वो मरण न जापे मूलिया, भी मरना नहीं जानिया जांदा है, मूलिया की उका ही
आवे कितै थाए,
किस स्थान ते जड़ा मरण की है मौत उसने आ जाना है, अर्थ वास्ते मूलिया जापै ना मरण आवे कितै थाए, ਵੀ ਮੂਲ ਉੱਕਾ ਹੀ ਨਹੀਂ ਜਾਣਿਆ ਜਾਂਦਾ, ਪਤਾ ਹੀ ਨਹੀਂ ਚੱਲਦਾ ਵੀ ਜਿਹੜੀ ਮੌਤ ਹੈ ਕਿਸ ਥਾਂ ਤੇ ਆ ਜਾਣੀ ਹੈ।
ਚੌਪਈ ਇਸ ਬਿਦ ਕਹਿ ਮਕਰੰਦੀ ਬਦਨਾ।
ਇਸ ਤਰ੍ਹਾਂ ਮਹਾਰਾਜ ਨੇ ਕਵਲ ਵਰਗੇ ਮੁੱਖ ਤੋਂ ਬਚਨ ਕਿਹਾ, ਇਹ ਸਲੋਕ ਕਿਹਾ ਹੈ।
ਚੱਲੇ ਪੀਠ ਦੇ ਘਰ ਨਿਜ ਸਦਨਾ।
ਇਹਦੇ ਜਿਹੜਾ ਮੂਲੇ ਦੇ ਘਰ ਆ, ਇਹਦੇ ਉਹਦੇ ਵੱਲੀ ਆਪਣੀ ਪਿੱਠ ਜੀ ਦੇ ਕੇ ਮਹਾਰਾਜ ਚੱਲ ਪਏ ਆ ਪਿੱਛੇ ਵਾਰ ਨੂੰ।
ਤਿਸ ਖਿਨ ਸਿਆਮ ਨਾਗ ਤਹਿ ਨਿਕਸਾ।
ਮਹਾਰਾਜ ਜੀ ਦੇ ਘਰ ਵੱਲ ਨੂੰ ਪਿੱਠ ਜੀ ਦੇ ਕੇ ਤੇ ਆ ਸਲੋਕ ਪੜ੍ਹ ਕੇ ਚੱਲੇ, ਉਸੇ ਵੇਲੇ ਉਹ ਗੀਰੇ ਦੇ ਵਿੱਚੋਂ ਕਾਲਾ ਨਾਗ ਨਿਕਲੇ ਆਇਆ।
ਤਿਮਰ ਵਿਖੇ ਮੂਲੇ ਕੋ ਡਸਾ।
ਹਨੇਰੇ ਵਿੱਚ ਮਲੂਲਾ ਲੁਕਿਆ ਪਿਆ ਸੀ, ਉਹ ਕਾਲੇ ਨਾਗ ਨੇ ਡੰਗ ਮਾਰ ਦਿੱਤਾ ਇਸ ਦੇ।
ਹਾਏ ਹਾਏ ਕਰ ਬਾਹਰ ਆਇਓ।
ਹਾਏ ਮਰ ਗਿਆ, ਹਾਏ ਮਰ ਗਿਆ, ਬਾਹਰ ਨੂੰ ਆ ਗਿਆ।
ਨਿਜ ਨਾਰੀ ਸੋ ਬੈਨ ਲਾਇਓ।
ਆਪਣੇ ਘਰ ਵਾਲੀ ਨੂੰ ਇਹ ਮੂਲਕ ਲੱਗਿਆ ਸਲੋਕ ਸੁਣਾਉਣ।
ਕਰਮਹੀਨ ਤੈ ਮੋਕੋ ਮਾਰਿਓ।
ਕਰਮਾਂ ਦੀ ਹੀਣੀਏ ਤੂੰ ਮੈਨੂੰ ਵੀ ਮਾਰਿਆ।
ਚੜੀ ਸੀਸ ਮਮ ਜੀਵ ਬਿਦਾਰੇ।
ਮੇਰੇ ਸਿਰ ਤੇ ਚੜ ਗਈ ਹੈ ਤੇ ਮੇਰਾ ਜਿਹੜਾ ਜਿਉਣਾ ਤੂੰ ਨਾਸ ਕਰਤਾ, ਹੁਣ ਮੈਨੂੰ ਮੌਤ ਦੇ ਮੂੰਹ ਵਿਚ ਲਿਆ ਸੁੱਟਿਆ ਹੈ ਤੇਰੇ।
ਕਿਤ ਦਿਸ਼ ਗਮ ਨੇ ਦੇਹੋ ਬਤਾਈ।
ਭਲੀਏ ਮਾਨਸੇ ਕਿਸ ਤਰਫ ਨੂੰ ਗੁਰੂ ਨਾਨਕ ਸਾਹਿਬ ਜੀ ਚਲੇ ਗਏ, ਮੈਨੂੰ ਦੱਸਦੇ ਛੇਤੀ ਦੇਖ।
ਆਪਣੇ ਗੁਣ ਹੈ ਲਿਓ ਬਖਸ਼ਾਈ।
ਕਰਕੇ ਆਪਣੇ ਜਿਹੜੇ ਗੁਨਾਹ ਹੈ ਮੈਂ ਉਹਨਾਂ ਤੋਂ ਅਪਰਾਧ ਮਾਫ਼ ਕਰਵਾ ਲਵਾਂਗਾ।
ਤੇ ਖਿਨ ਪਈ ਮੂਰਛਾ ਦੇਹੀ।
ਕਹਿ ਰਿਹਾ ਸੀ ਉਸੇ ਸਮੇਂ, ਕਹਿੰਦੇ ਦੇਹ ਨੂੰ ਮੂਰਛਾ ਆ ਗਈ, ਬੇਹੋਸ਼ ਹੋ ਗਿਆ ਇਹ ਚਿਹਰ ਚੜ੍ਹਨ ਕਰਕੇ।
ਬੋਲਣ ਕੀ ਸੁਧ ਰਹੀ ਨਾ ਕਹੀ।
ਫਿਰ ਕਹਿੰਦੇ ਬੱਚਾ ਬੋਲਣ ਦੀ ਇਹਨੂੰ ਤਾਂ ਕੋਈ ਹੋਸ਼ ਹੀ ਨੀ, ਖਬਰੀ ਨੀ ਰਹੀ, ਬੇਹੋਸ਼ ਹੋ ਗਿਆ ਹੈ।
ਨਗਰ ਵਿਖੇ ਪ੍ਰਗਟਿਓ ਸੋ ਬਿਰਤੰਤਾ।
ਇਧਰ ਸਿਆਲਕੋਟ ਸ਼ਹਿਰ ਦੇ ਵਿੱਚ ਇਸ ਪ੍ਰਸੰਗ ਸਾਰੇ ਪਾਸੇ ਫੈਲ ਗਿਆ।
ਮੂਲੇ ਘਰ ਗਏ ਪੂਰਨ ਸੰਤਾ।
ਮੂਲੇ ਦੇ ਘਰ ਦੇ ਵਿੱਚ ਪੂਰਨ ਸਾਧੂ ਗਏ ਸੀ ਅੱਜ।
ਸੋ ਦੁਰ ਗਏ ਨਾਰ ਕੇ ਭਾਖੇ।
ਆਪਣੇ ਘਰ ਵਾਲੀ ਦੇ ਮਗਰ ਲੱਗ ਕੇ ਕਹਿੰਦੇ ਗਹੀਰੇ ਵਿੱਚ ਜਾ ਕੇ ਲੁਕ ਗਿਆ ਸੀ।
ਤਿੰਨ ਕੋ ਮਿਲੇ ਉਹਨ ਕਰ ਅਬਿਲਾਖੇ।
ਉਹਨਾਂ ਸਾਧੂਆਂ ਨੂੰ ਵੀ ਚਾਹਨਾ ਕਰਕੇ ਮਿਲਿਆ ਜੁਲਿਆ ਨਹੀਂ।
ਕਰੀ ਅਵਗਿਆ ਸਰਪ ਜਬਾਇਓ।
ਉਹਨਾਂ ਦੀ ਨਰਾਤਰੀ ਕੀਤੀ ਘਰ ਵਾਲੀ ਮਗਰ ਲੱਗ ਕੇ, ਅੱਜ ਵੀ ਸੱਪ ਨੇ ਡੰਗ ਮਾਰਤਾ ਉਹਦੇ।
ਬੋਲਤ ਨਹੀਂ ਗਿਰਿਓ ਮੁਰਛਾਇਓ।
ਆਏ ਤਾਂ ਕਹਿੰਦੇ ਉਹ ਮੂਲਾ ਤਾਂ ਹੁਣ ਬੋਲਦਾ ਨੀ, ਬੇਹੋਸ਼ ਹੋ ਕੇ ਡਿੱਗ ਪਿਆ ਹੈ।
ਇਸ ਵੇਦਕ ਸੁਣ ਕੇ ਪੁਰ ਨਰ ਨਾਰੀ।
ਇਸ ਤਰ੍ਹਾਂ ਸਿਆਲਕੋਟ ਸ਼ਹਿਰ ਦੇ ਮਾਈ ਭਾਈ ਸੁਣ ਸੁਣ ਕੇ ਇੱਕ ਦੂਸਰੇ ਤੋਂ
ਆਵਤ ਧਾਏ ਨਿਕੇਤ ਮਝਾਰੀ।
ਮੂਲੇ ਬਾਣੀਏ ਦਾ ਘਰ ਉਧਰ ਨੂੰ ਦੌੜ ਦੌੜ ਚ ਭਜੇ ਆਉਂਦੇ।
ਸ੍ਰੀ ਗੁਰ ਵਹਿਰ ਨਗਰ ਤੇ ਆਏ।
ਇੱਧਰ ਗੁਰੂ ਮਹਾਰਾਜ ਜੀ ਸਿਆਲਕੋਟ ਸ਼ਹਿਰ ਤੋਂ ਬਾਹਰ ਬਾਹਰ ਚੱਲ ਕੇ ਆ ਗਏ।
ਬੈਠੇ ਦੇਖ ਰੁਚਰ ਇੱਕ ਥਾਂ।
ਬਾਹਰ ਬਾਹਰ ਸੋਹਣੀ ਜਗ੍ਹਾ ਦੇਖ ਕੇ ਬੈਠ ਗਏ ਜੀ। ਉੱਥੇ ਬੇਰੀ ਸਾਹਿਬ ਗੁਰਦੁਆਰਾ ਸਭਾਏ ਮਾਨ ਹੈ, ਇੱਥੇ ਮੂਲੇ ਦਾ ਘਰ ਸੀ, ਇੱਥੇ ਹੌਂਜਾ ਗੋਜ ਦੀ ਨਾਲੀ ਜਗ੍ਹਾ ਸੀ, ਇੱਥੇ ਬੌਲੀ ਬਣੀ ਦੱਸਦੇ ਹਨ।
ਪਿੰਡ ਲੋਕ ਤੇ ਸਦਨ ਸਿਧਾਰੇ।
ਮੂਲੇ ਦੇ ਘਰ ਦੇ ਵਿੱਚ ਪਤਾ ਲੈਣ ਵਾਸਤੇ ਬੇਨਤੀ ਸ਼ਹਿਰ ਵਾਸੀ ਗਏ।
ਮਿਲੇ ਪਰਸਪਰ ਬਚਨ ਉਚਾਰੇ।
ਵਿੱਚ ਹੀ ਮਿਲ ਜੁਲ ਕੇ ਇੱਕ ਦੂਸਰੇ ਨੂੰ ਕਹਿੰਦੇ ਕਹਾਂਦੇ ਹਨ।
ਸ੍ਰੀ ਨਾਨਕ ਬੈਠੇ ਜਹਿ ਜਾਈ।
ਇੱਥੇ ਗੁਰੂ ਨਾਨਕ ਸਾਹਿਬ ਜੀ ਜਾ ਕੇ ਬਾਹਰ ਬੈਠੇ ਸੀ ਬੇਰੀ ਦੇ ਦਰਖਤ ਹੇਠਾਂ।
ਤੂਰਨ ਲੈ ਚੱਲੀਐ ਤੇ ਥਾਏ।
ਇੱਕ ਦੂਸਰੇ ਨੂੰ ਕਹਿੰਦੇ ਵੀ ਮੂਲੇ ਨੂੰ ਚੁੱਕ ਕੇ ਛੇਤੀ ਦੇ ਕੇ ਉਹਨਾਂ ਦੇ ਕੋਲ ਆਪਾਂ ਲੈ ਚੱਲੀਏ।
ਮਹਾਂਪੁਰਖ ਪੂਰਨ ਹੈ ਸੋਈ।
ਗੁਰੂ ਨਾਨਕ ਸਾਹਿਬ ਤਾਜ ਦੇ ਸਕੇ ਮਹਾਂਪੁਰਖ ਪੂਰੇ ਸੂਰਹੀ ਹੈ।
ਬਖਸ਼ਹਿ ਖਤਾ ਕਰੀ ਤਿੰਨ ਜੋਈ।
ਇਹਨੇ ਬੇਮੁਖ ਬਣ ਕੇ ਲੁੱਕ ਕੇ ਗਲਤੀ ਕੀਤੀ ਹੈ, ਮਾਰਾ ਮਾਫ ਕਰ ਦੇਣਗੇ।
ਅਸ ਕਹਿ ਤਾਂ ਹੈ ਮੰਚ ਪਰ ਪਾਏ।
ਇਸ ਤਰ੍ਹਾਂ ਸਿਆਣਿਆਂ ਨੇ ਕਹਿ ਕੇ ਮੂਲੇ ਨੂੰ ਪਣਗ ਉੱਪਰ ਪਾ ਲਿਆ ਹੈ।
ਚਤੁਰ ਲੋਕ ਸਿਰ ਲੀਨ ਉਚਾਏ।
ਇਸ ਤਰ੍ਹਾਂ ਚਾਰਕ ਲੋਕਾਂ ਨੇ ਉਹ ਪਣਗ ਸਿਰ ਤੇ ਚੁੱਕ ਲਿਆ, ਮੋਢਿਆਂ ਤੇ ਲੈ ਲਿਆ।
ਗਮਨ ਕੀਨ ਤਿਤ ਦਿਸ਼ ਨਰ ਬ੍ਰਿੰਦਾ।
ਹਾਂ, ਬਹੁਤੇ ਲੋਕਾਂ ਨੇ ਉਸ ਤਰਫ ਨੂੰ ਜਾਣਾ ਕੀਤਾ ਹੈ।
ਜਿਤ ਦਿਸ਼ ਸੋਨੇ ਸੋਨ ਸੁਖ ਕੰਦਾ।
ਜਿਸ ਤਰਫ ਸੁਖਾਂ ਦੇ ਬੰਦਰ ਸਤਿਗੁਰੂ ਨੂੰ ਸੁਣਿਆ ਮਾਇਆ ਕੰਨਾ ਰਾਹੀਂ
ਨਿੰਦਾ ਮੂਲੇ ਕੀ ਸਭ ਕਰਹੀਂ
ਜਿੰਨੇ ਸਿਆਣੇ ਲੋਕ ਮੂਲੇ ਬਾਣੀਏ ਦੀ ਨਿੰਦਿਆ ਭੰਡੀ ਕਰਦੇ
ਸ੍ਰੀ ਨਾਨਕ ਕੋ ਸੁਜਸ ਚਰਹੀਂ
ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਵਿਚਾਰ ਦੇ ਵੀ ਦੇਖੋ ਮਹਾਰਾਜ ਤਾਂ ਮਿੱਤਰ ਨੂੰ ਮਿਲਣ ਵਾਸਤੇ ਘਰੇ ਚੱਲ ਕੇ ਆਏ ਰਸਤਾ ਤੈਅ ਕਰਕੇ ਕਿੱਡਾ ਮਹਾਂ ਮੂਰਖ ਘਰਵਾਲੀ ਮਗਰ ਲੱਗ ਕੇ ਗਿਰੇ ਵਿੱਚ ਲੁਕਦਾ ਫਿਰਦਾ ਹੈ
ਰੰਗ ਰਾਏ ਜਿਨ ਸੁਦ ਸੁਣ ਪਾਈ
ਆ ਸ਼ਿਆਲਕੋਟ ਸ਼ਹਿਰ ਦਾ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਜੀ ਨੇ ਖਬਰ ਫਾਰ ਸੁਣ ਪਾਈ ਹੈ
ਮਾਰਗ ਵਿਖੇ ਮਿਲੇ ਸਭ ਧਾਈ
ਰਸਤੇ ਵਿੱਚ ਹੀ ਦੌੜ ਦੌੜ ਕੇ ਮਿਲੀ ਜਾਂਦੇ ਹਨ
ਮੂਲੇ ਸਿਹਤ ਭੀੜ ਵੱਡ ਭਾਰੀ
ਮੂਲਾ ਪੁਣਗ ਤੇ ਉੱਤੇ ਚੁੱਕਿਆ ਹੋਇਆ ਬੜੀ ਭੀੜ ਹੈ ਨਾਲ
ਸਭ ਚੱਲ ਆਏ ਗੁਰੂ ਅਗਾਰੀ
ਜਿੱਥੇ ਗੁਰੂ ਮਹਾਰਾਜ ਬੈਠੇ ਉੱਥੇ ਚੱਲ ਕੇ ਸਾਰੇ ਆ ਪਹੁੰਚੇ ਲੋਕ
ਪਦ ਅਰਬਿੰਦ ਵੰਦਨਾ ਕਰਹੀ
ਆ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰਾਂ ਕਰਦੇ
ਬੇਨਤੀ ਕਰੈ ਭਾਉਰ ਧਰਹੀ
ਬੇਨਤੀਆਂ ਕਰਦੇ ਬਹੁਤ ਹੀ ਪ੍ਰੇਮ ਹਿਰਦੇ ਵੀ ਧਾਰਦੇ ਰੱਖਦੇ
ਮੰਚ ਪਰ ਤੇ ਉਤਾਰ ਤੇ ਹਿਤਾਈ
ਜਿੱਥੇ ਮਹਾਰਾਜ ਬੈਠੇ ਉੱਥੇ ਮੂਲਾ ਜਿਹੜਾ ਮਨ ਪਣਗ ਤੇ ਪਾਇਆ ਨੂੰ ਹੇਠਾਂ ਜਾ ਲਾਇਆ
ਗੁਰ ਆਗੇ ਸੋ ਦੀਏ ਪੌਡਾਈ
ਕਿਉਂਕਿ ਮਹਾਰਾਜ ਦੇ ਅੱਗੇ ਇਸ ਨੂੰ ਲਟਾ ਦਿੱਤਾ ਪਾ ਦਿੱਤਾ
ਹੱਥ ਬੰਦ ਠਾਡੇ ਹੋਏ ਸਭ ਹੀ
ਸਿਆਲਕੋਟ ਦੇ ਜਿੰਨੇ ਲੋਕ ਹੱਥ ਜੋ ਕੇ ਖੜਿਆ ਹੋ ਕੇ
ਬੇਨਤੀ ਕਹੈ ਭਾਉਰ ਧਰਹੀ
ਦੇ ਵਿੱਚ ਪ੍ਰੇਮ ਧਾਰ ਕੇ ਸਤਿਗੁਰੂ ਅੱਗੇ ਬੇਨਤੀਆਂ ਕਰਦੇ ਆ ਕਹਿੰਦੇ
ਗੁਣ ਹੈ ਬੰਦ ਲੱਖ ਤੁਮਨੇ ਮਾਰਿਆ
ਗੁਨਾਹਗਾਰ ਜਾਣ ਕੇ ਤੁਸੀਂ ਮਹਾਰਾਜ ਨੂੰ ਮਾਰ ਦਿੱਤਾ
ਕਿਰਪਾ ਧਾਰ ਅਬ ਦੇ ਹੋ ਜਵਾਰਾ
ਤੁਸੀਂ ਸਾਧੂ ਕਿਰਪਾ ਧਾਰ ਕੇ ਨੂੰ ਦੁਬਾਰਾ ਜਿਉਂਦਾ ਕਰ ਦਿਓ ਜੀ
ਜਾਨ ਬੂਝ ਇਹ ਭਇਓ ਅਜਾਨਾ
ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਸੀ ਸਮਝਦਾ ਸੀ ਫੇਰ ਜਾਣਦਾ ਪਛਾਣਦਾ ਫੇਰ ਬੇਸਮਝ ਹੋ ਗਿਆ ਜਾਣ ਹੋ ਗਿਆ
ਪ੍ਰੇਰਿਓ ਧੀਏ ਕੁਮਤ ਉਜਰਾਨਾ
ਘਰ ਵਾਲੀ ਦੇ ਪ੍ਰੇਰਿਆ ਹੋਇਆ ਕਹਿੰਦੇ ਭੈੜੀ ਮਤ ਵਿੱਚ ਫਸ ਗਿਆ
ਇਸ ਪ੍ਰਕਾਰ ਸੁਣ ਕੇ ਜਗ ਨਾਥਾ
ਜਗਤ ਦੇ ਮਾਲਕ ਨੇ ਉਹ ਲੋਕਾਂ ਤੋਂ ਸੁਣ ਕੇ
ਬੋਲੇ ਬਚਨ ਸਭਨ ਕੇ ਸਾਥਾ
ਸਾਰੇ ਸ਼ਹਿਰ ਵਾਸੀਆਂ ਦੇ ਸਾਥ ਸਤਿਗੁਰੂ ਬਚਨ ਬੋਲੇ ਮੁੱਖ ਤਾਂ
ਰਹੇ ਜੀਵਨਾ ਇਸ ਮ੍ਰਿਤੂ ਆਏ
ਕਹਿੰਦੇ ਵੀ ਲੋਕੋ ਇਹ ਮੂਲੇ ਦਾ ਤਾਂ ਸੰਸਾਰ ਦੇ ਵਿੱਚ ਚੋਣਾ ਹੁਣ ਰਹਿ ਗਿਆ ਹੈ
ਨਹਿ ਕੈਸੇ ਤੂੰ ਹੋ ਤੇ ਬਚਾਈ
ਇਹ ਹੁਣ ਵੀ ਤੁਹਾਡੇ ਮੂਲੇ ਦਾ ਕਿਵੇਂ ਬਚਾ ਨਹੀਂ ਹੋ ਸਕਦਾ
ਇਸ ਕੋ ਮਾਰ ਗਾਡ ਬਹੁ ਹੋਈ
ਅਸੀਂ ਤਾਂ ਕੁਝ ਨੀ ਕਿਹਾ ਹੈ ਵੀ ਇਹਨੂੰ ਤਾਂ ਉਪਰੋਂ ਪਰਮੇਸ਼ਰ ਵੱਲੋਂ ਤਕੜੀ ਮਾਰ ਪੈ ਗਈ
ਨਹੀਂ ਉਬਾਰ ਸਕੇ ਅਬ ਕੋਈ
ਹੁਣ ਵੀ ਇਸ ਨੂੰ ਕੋਈ ਬਚਾ ਨਹੀਂ ਸਕਦਾ ਹੈ ਇਹਨੂੰ ਉਪਰੋਂ ਮਾਰ ਹੋ ਗਈ ਹੈ ਸੰਤ ਕਾਲੀਆ ਧਰਤ ਬੇਦਾਰੋਂ ਸੰਤ ਕਾਲੀਆ ਆਕਾਸ਼ ਤੇ ਟਾਰੋਂ ਜਿਹੜਾ ਸੰਤ ਸਾਧੂ ਦਾ ਸਿਰਾ ਪਿਆ ਜੇ ਆਕਾਸ਼ ਤੇ ਉਹਨੂੰ ਵਿੱਚ ਪਰਮੇਸ਼ਰ ਹੇਠਾਂ ਸਿਰ ਦਿੰਦਾ ਹੈ ਇਸ ਤਰ੍ਹਾਂ ਵੀ ਇਹਨੂੰ ਉਪਰੋਂ ਮਾਰ ਪੈ ਗਈ ਹੈ ਪਰਮੇਸ਼ਰ ਨਾਰਾਜ਼ ਹੋ ਗਿਆ ਇਸ ਤੇ
ਅੰਤ ਸਮੇਂ ਜੋ ਦਰਸ਼ਨ ਪਾਵਾ
ਕਹਿੰਦੇ ਚਲੋ ਅੰਤ ਦੇ ਸਮੇਂ ਮਰਨ ਸਮੇਂ ਨੇ ਆ ਦਰਸ਼ਨ ਪਾਇਆ ਹੈ
ਜਾਂ ਕੋ ਫਲ ਇਸ ਹੋਏ ਸੁਹਾਵਾ
ਇਹਦਾ ਫਲ ਇਹਨੂੰ ਚੰਗਾ ਸੋਭਨੀਕ ਹੋ ਜੋ ਜਿਹੜਾ ਅੰਤ ਸਮੇਂ ਨੇ ਦਰਸ਼ਨ ਕਰ ਲਏ ਤੇ
ਦਸਵਾਂ ਜਾਮਾ ਪਹਿਰਹ ਜਬ ਹੀ
ਕਹਿੰਦੇ ਵੀ ਜਦੋਂ ਅਸੀਂ ਦਸਵਾਂ ਸਰੀਰ ਧਾਰਾਂਗੇ ਦਸਵੇਂ ਜਾਮੇ ਵਿੱਚ ਹੋਵਾਂਗੇ
ਜਨਮ ਮਰਨ ਤੇ ਗਤ ਦੈ ਤਬ ਹੀ
ਫੇਰ ਜੰਮਣ ਮਰਨ ਵੱਲੋਂ ਇਹਨੂੰ ਕਲਿਆਣ ਦੇਦਿਆਂ ਨੂੰ ਦਸਵੇਂ ਸਰੂਪ ਦੇ ਵਿੱਚ ਉਹਦੀ ਮੁਕਤੀ ਕਰ ਦਿਆਂਗੇ
ਤਬ ਲਓ ਜਨਮ ਧਰ ਹੈ ਗੋ ਇਹੀ
ਉਹਨਾਂ ਚਿਰ ਤਾਂ ਵੀ ਇਹ ਜੂਲਾ ਮਰ ਮਰ ਕੇ ਬਹੁਤ ਜਨਮ ਧਾਰੇਗਾ
ਸੂਕਰ ਸਸਾ ਮਿਰਗ ਕੀ ਦੇਹੀ
ਸੂਰ ਬਣੂਗਾ ਕਿਤੇ ਸਿਹਾ ਬਣੂਗਾ ਕਿਤੇ ਕੁੱਤਾ ਬਣੂਗਾ
ਅਸ ਕਹਿ ਤੂਸ਼ਨ ਭੇ ਗੁਣ ਖਾਨਾ
ਹਰਨ ਬਣ ਜਾਏਗਾ ਇਸ ਤਰ੍ਹਾਂ ਦੇ ਬਚਨ ਕਹਿ ਕੇ ਮਹਾਰਾਜ ਚੁੱਪ ਚਾਪ ਹੋ ਗਏ
ਬਹੁਰ ਨ ਕੈਸੇ ਬੋਲੇ ਬਾਨੀ
ਉਸ ਤੋਂ ਬਾਅਦ ਮਹਾਰਾਜ ਕੋਈ ਬਚਨ ਨਹੀਂ ਬੋਲੇ
ਲੈ ਮੂਲੇ ਕੋ ਸਦਨ ਸਿਧਾਰੇ
ਸ਼ਹਿਰ ਦੇ ਲੋਕ ਲੈ ਕੇ ਮੂਲੇ ਨੂੰ ਘਰ ਵੱਲ ਨੂੰ ਚਲੇ ਗਏ
ਬ੍ਰਿੰਦ ਲੋਕ ਗਮਨੇ ਸੰਗਾਰੇ
ਅੰਤ ਲੋਕ ਦੇ ਨਾਲ ਵੀ ਚੱਲੇ
ਜਬ ਘਰ ਵਿਖੇ ਉਤਾਰਾ ਜਾਏ
ਮੂਲੇ ਨੂੰ ਘਰ ਦੇ ਵਿੱਚ ਕਹਿੰਦੇ ਪਣਗ ਤੋਂ ਹੇਠਾਂ ਲਾਇਆ ਹੈ।
ਭਇਓ ਮ੍ਰਿਤੂ ਪਨ ਸਵਾਸ ਨਾਏ,
ਲਾਉਂਦਿਆਂ ਸਾਰੀ ਮਰ ਗਿਆ, ਮੁੜ ਕੇ ਸਵਾਸ ਹੀ ਨਹੀਂ ਆਇਆ ਹੈ।
ਮਿਲ ਨਾਰੀ ਬਹੁ ਰੋਦਨ ਕੀਨੋ,
ਤੇ ਮਾਈਆਂ ਨੇ ਮਿਲ ਕੇ ਰੋਣਾ ਸ਼ੁਰੂ ਕਰ ਦਿੱਤਾ।
ਕਾਸ਼ਟ ਮੈਂ ਧਰ ਫੂਕ ਫੁਕ ਸੋ ਦੀਨੋ,
ਇਸ ਤਰ੍ਹਾਂ ਲੱਕੜਾਂ ਰੱਖ ਕੇ ਤੇ ਇਸ ਤਰ੍ਹਾਂ ਕਹਿੰਦੇ ਰਿਹਾ ਸੰਸਕਾਰ ਕਰ ਦਿੱਤਾ।
ਇੱਕ ਨਿਸ਼ਾ ਬਸ ਕੇ ਤੇ ਥਾਏ,
ਇੱਧਰ ਗੁਰੂ ਨਾਨਕ ਸਾਹਿਬ ਜੀ ਇੱਕ ਰਾਤ ਉਸ ਸਥਾਨ ਤੇ ਬਤੀਤ ਕਰਕੇ।
ਬਹਰੋ ਕੀਨੋ ਗਮਨ ਗੁਸਾਏ,
ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇੱਥੋਂ ਅੱਗੇ ਚੱਲਣਾ ਕੀਤਾ।
ਚੱਲ ਗਏ ਬਾਤ ਸੁਣੀ ਪੁਰ ਲੋਕਨ,
ਇਸ ਤਰ੍ਹਾਂ ਕਹਿੰਦੇ ਵੀ ਮਹਾਰਾਜ ਚਲੇ ਗਏ ਸਿਆਲਕੋਟ ਦੇ ਲੋਕਾਂ ਨੇ ਜਦੋਂ ਗੱਲਬਾਤ ਸੁਣੀ।
ਤੌਰ ਮਿਲਤ ਭੇ ਸੋਚ ਵਿਮੋਚਨ,
ਸੋਚਾਂ ਨੂੰ ਕੱਟਣ ਵਾਲੇ ਸਤਿਗੁਰੂ ਨੂੰ ਦੌੜ ਦੌੜ ਕੇ ਭਜ ਭਰ ਕੇ ਆ ਕੇ ਮਿਲਦੇ ਜੁੜਦੇ।
ਚਰਨ ਕਮਲ ਗਿਰ ਗਹਿ ਗੁਰ ਕਹੀਏ,
ਹਾਂ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਫੜ ਕੇ ਤਿਉਂ ਕਹਿੰਦੇ,
ਹਮਨ ਉਧਾਰਨ ਤੁਮਕੋ ਚਾਹੀਏ,
ਅਸੀਂ ਜਿਹੜੇ ਲੋਕ ਆ ਸਾਡਾ ਉਧਾਰ ਕਰਨਾ ਚਾਹੀਏ ਜੀ।
ਧਰਮ ਸਾਲ ਇਹ ਥਲ ਬਨਵਾ,
ਗੁਰੂਵਾਰਾ ਕਹਿੰਦੇ ਵੀ ਸ਼ਹਿਰ ਵਾਸੀਓ ਤੁਸੀਂ ਇਹ ਸ਼ਹਿਰ ਦੇ ਵਿੱਚ ਧਰਮ ਦੀ ਜਗ੍ਹਾ ਬਣਾ ਲਓ।
ਪੰਚਾਮ੍ਰਿਤ ਕਰ ਨੁਤ ਫਲ ਪਾਵੋ,
ਇੱਥੇ ਕੜਾਹ ਪ੍ਰਸ਼ਾਦੀ ਦੇ ਕਰਿਆ ਕਰੋ, ਫਿਰ ਕੀਰਤਨ ਕਰਿਆ ਕਰੋ, ਫਿਰ ਇਸ ਤਰ੍ਹਾਂ ਭੋਗ ਲਵਾ ਕੇ ਸ਼ਖਸ਼ ਕਾ ਲਿਆ ਕਰੋ, ਸੁਖ ਪਾਓਗੇ।
ਪਗ ਪਾਹੁਲ ਦੇ ਕਰ ਵਿਦ ਗਮਨੇ,
ਮਹਾਰਾਜ ਚਰਨਾਂ ਦੀ ਪਹੁਲ ਦੇ ਕੇ ਧਰਮਸ਼ਾਲਾ ਬਣਾ ਕੇ ਕਥਾ ਕੀਰਤਨ ਦਾ ਪ੍ਰਬੰਧ ਕਰਾ ਕੇ ਇੱਥੋਂ ਚੱਲ ਪਏ।
ਆਪ ਗੁਰਦੁਆਰ ਬਣਾ ਤੇ ਹੈ ਭਵਨੇ,
ਭਾਈ ਬਾਲਾ ਜੀ ਕਹਿੰਦੇ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਉਸ ਅਸਥਾਨ ਤੇ ਹੁਣ ਸੋਹਣਾ ਗੁਰਦੁਆਰਾ ਬਣਿਆ ਹੋਇਆ।
ਹੁਕਮ ਮਾਨ ਦਰਬਾਰ ਬਣਾਇਓ,
ਇਸ ਤਰ੍ਹਾਂ ਕਹਿੰਦੇ ਮਹਾਰਾਜ ਦਾ ਵਚਨ ਮੰਨ ਕੇ ਲੋਕਾਂ ਨੇ ਸੋਹਣਾ ਦਰਬਾਰ ਵੀ ਬਣਾ ਲਿਆ।
ਆਪ ਲਗ ਜਾਹਰ ਜਗਤ ਸੁਹਾਇਓ,
ਤਾਂ ਕਹਿੰਦੇ ਜਿਹੜਾ ਧਰਮ ਸਥਾਨ ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੈ।
ਪੂਜਨ ਕਰ ਫਲ ਪਾਵਤ ਲੋਕੀ,
ਉਸ ਸਥਾਨ ਦੀ ਪੂਜਾ ਕਰਕੇ ਲੋਕ ਉਥੋਂ ਤਰ੍ਹਾਂ ਤਰ੍ਹਾਂ ਦੇ ਫਲ ਪਾਉਂਦੇ।
ਆਪ ਲਗ ਪ੍ਰਗਟ ਬੇਰ ਪਤ ਲੋਕੀ,
ਹੁਣ ਤੱਕ ਕਹਿੰਦੇ ਤਿੰਨਾਂ ਲੋਕਾਂ ਵਿੱਚ ਬੇਰ ਸਾਹਿਬ ਗੁਰਦੁਆਰਾ ਨਾਮ ਕਰਕੇ ਉਹ ਸਥਾਨ ਪ੍ਰਗਟ ਹੈ।
ਸੁਣ ਕੇ ਸਰੋਤਨ ਪ੍ਰਸ਼ਨ ਸੋ ਕੀਨਾ,
ਇਸ ਤਰ੍ਹਾਂ ਸੁਣ ਕੇ ਸਰੋਤਿਆਂ ਨੇ ਭਾਈ ਬਾਲਾ ਤਥਾ ਕਵੀ ਸੰਤੋਖ ਸਿੰਘ ਜੀ ਅੱਗੇ ਪ੍ਰਸ਼ਨ ਕੀਤਾ।
ਮੂਲਾ ਕਿਸ ਬਿਦ ਬੰਧਨ ਹੀਨਾ,
ਜਿਹੜਾ ਮੂਲਾ ਸੀ ਜਿਹਨੂੰ ਉੱਪਰੋਂ ਬੜੀ ਤਕੜੀ ਮਾਰ ਪੈ ਗਈ ਸੀ, ਜਿਸਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ ਦਸਵੇਂ ਜਾਮੇ ਵਿੱਚ ਇਹਨੂੰ ਬੰਧਨਾਂ ਤੋਂ ਰਹਿਤ ਕਰਾਂਗੇ, ਉਹ ਮੂਲਾ ਨੂੰ ਫਿਰ ਉਹ ਬੰਧਨਾਂ ਤੋਂ ਰਹਿਤ ਸਤਿਗੁਰੂ ਨੇ ਕਿਵੇਂ ਕੀਤਾ ਸੀ?
ਜਿਸ ਪ੍ਰਕਾਰ ਪਾਈ ਗਤ ਤਾਹੀਂ,
ਜਿਸ ਤਰ੍ਹਾਂ ਭਾਈ ਬਾਲਾ ਜੀ ਅਥਵਾ ਕਵੀ ਸੰਤੋਖ ਸਿੰਘ ਜੀ ਉਹ ਮੂਲੇ ਨੇ ਮੁਕਤੀ ਪਾਈ।
ਸਭ ਪ੍ਰਸੰਗ ਕਹੋ ਹਮ ਪਾਹੀ,
ਸਾਰਾ ਜਿਹੜਾ ਪ੍ਰਸੰਗ ਹੈ ਉਹ ਸਾਡੇ ਕੋਲ ਤੁਸੀਂ ਹੁਣੇ ਖੋਲ ਕੇ ਦੱਸ ਦਿਓ। ਇਹ ਕਵੀ ਸੰਤੋਖ ਸਿੰਘ ਜੀ ਦੇ ਕੋਲੇ ਸਰੋਤਿਆਂ ਨੇ ਪ੍ਰਸ਼ਨ ਕੀਤਾ ਸੀ ਵੀ ਨਾਲ ਲੱਗਵਾਏ ਮੂਲੇ ਦੀ ਕਲਿਆਣ ਦਾ ਵੀ ਪ੍ਰਸੰਗ ਕਹਿ ਦਿਓ। ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਦੇ ਸਮੇਂ ਇਹ ਸਹਾ ਬਣਿਆ ਹੋਇਆ ਸੀ, ਇਹਦੀ ਕਲਿਆਣ ਕੀਤੀ ਸੀ, ਉਹ ਸਾਰਾ ਪ੍ਰਸੰਗ। ਕੋਈ ਨਾ ਜੀ, ਹੋਜੂਗਾ, ਇਹ ਪ੍ਰਸੰਗ ਇੱਥੇ ਹੋ ਗਿਆ। ਇਸ ਤਰ੍ਹਾਂ ਉਹ ਆਪਾਂ ਜਿਵੇਂ ਵੀ ਪ੍ਰਸੰਗ ਆਏਗਾ ਅੱਗੇ ਸਰਵਣ ਕਰਕੇ ਲਾਹਾ ਲਵਾਂਗੇ ਜੀ।
ਸੁਣ ਕੇ ਸਰੋਤਨ ਪ੍ਰਸ਼ਨ ਸੋ ਕੀਨਾ, ਮੂਲਾ ਕਿਸ ਬਿਦ ਬੰਧਨ ਹੀਨਾ, ਜਿਸ ਪ੍ਰਕਾਰ ਪਾਈ ਗਤ ਤਾਹੀ, ਸਭ ਪ੍ਰਸੰਗ ਕਹੋ ਹਮ ਪਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।